میں آیو یہ مراد کر کروں تمہیں نج پیر ہمیں دیوارو تخت ہند صوبے تا بیگیر.
واہ گرو جی کا خالصہ واہ گرو جی کی فتح. تن تن شری گرو گرنتھ صاحب جی مہاراج بانی گرو گرو ہے بانی وچ بانی امرت سارے گربانی کہے سیوک جن من پرتکھ گرو نستارے. ایسے گردیو دے پاون پوتر چرڑاں وچ نویں پتا نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے سندھیا ویلے دے دیوانہ وچ حاضریاں بھر رہے گرو کا خاص روپ گرو خالصہ ساتھ سنگت وڈے بھاگ ہن. پراچین پنتھ پرکاش دے اتہاس دی لڑی وار کتھا گرو پنتھ دا اتہاس سربن کر رہے ہو. شہید پائی تارو سنگھ جی بھائی تارو سنگھ جی پڑھانے پنڈ دے وچ جدوں انہاں نوں گرفتار کر کے لے کے گئے تے رستے وچ رات کٹن لئی ٹکے نے سنگت نوں سکھاں نوں ہندوستان دے وچ جویں بابر نے حملہ کیتا گرو نانک صاحب نے انہوں راج بھاگ دتا وہ سارا پرسنگ سنا رہے ہیں. بابر نے ایمن آباد آیا ایمن آباد آ کے حملہ کیتا अनेकां इस्त्रियां दे सुहाग सदा वास्ते मिट गए. धन गुरु नानक साहब जी महाराज जी बाबर दी फौज विच पहुंचे और भाई मरदाने पासों रबाब बजा के सतगुरां ने कीर्तन गाया तो बाबर चल के महाराज जी दे चरणां विच हाजर होया. महाराज जी दे दर्शन कीते کچھ گفتگو کیتی مہاراج جی نے بابر دے اندر دیاں بہت ساریاں گلاں بابر نو دسیاں. بابر دے من دے وچ کچھ ک نشچا آ گیا کہ واقعی یہ سچے پیر نے. سوچدا جے اے بچن کر دین انہاں دے بچن اگے درگاہ چ قبول ہو جان تے مینوں ہندوستان دی پاتشاہی مل سکدی ہے تے جے نا بھی انہاں دے بچن قبول ہون تے میرے کیڑا پلیوں کچھ چلیا. ایداں دا بھی من چ تے سنسا آیا. تن گرو نانک صاحب سچے پاتشاہ نو بابر بینتی کر رہا ہے ہندوستان دی پاتشاہی منگ رہا ستگران دے چرنا چوں اور ستگران دے پاس کیول ہندوستان دی نہیں کروڑا لکھاں پاتشاہیاں نے ستگران دے پاس تاں گربانی دا ماں واق ہے لکھ خوشیاں پاتشاہیاں جے ستگر نظر کرے. مہاراج جی نظر کر دین تاں ستگراں دی نظر دے وچ لکھاں پاتشاہیاں پراپت ہو جاندیاں. اے تاں کلے ہندوستان دی پاتشاہی دی گل ہو رہی ہے. تے بابر جویں مہاراج جی نوں بینتی کردا ہے تے ستگرو جی اگوں جویں بچن کر رہے نے سربن کریے ساری سنگت مہاراج گرو نانک صاحب دے چرناں دا دھیان تارو. ایک من پرکھ تیائے برداتا سنت سہار سدا بکھیاتا تاس چرن لے ہردے وساوو تو پرم گرو نانک گن گاوو گاوو گن پرم گرو سکھ ساگر درت نوارن شبد سرے گاوے گمبھیر تیر مت ساگر جوگی جنگم تیان ترے گاوہ اندراد بھگت پرہلادک آتم راس جن جانےو کب کل سجس گاووں گرو نانک راج جوگ جن مانےو. ایسے ستگراں دے چرناں وچ لواؤ حاضری آکھو جی ستنام
شری واہ گرو. साहिब जी
सतनाम श्री
दुवेरा मैं आयो ये मुराद कर करो तो मैं निज पीर हमें देवाओ तख्त इंद सूबे ताबे गीर
बाबर कहन लगा सतगुरु गुरु नानक साहब दे चरणा विच महाराज मैं अपने हिरदे विच मुराद करके तुहाडे चरणा विच आया हां कि मैं तुहानू अपना पीर धारण करदा तुहानू अपना पीर जान के मैं तुहाडी मुरीदी कबूल करदा हां कृपा करो हिंदुस्तान दा जो तख्त है मैनू दवा दिओ हिंदुस्तान दे जितने सूबे ने ए मेरे ताबिया कर दियो मेरे अधीन कर दियो
जो पई तो बाबे बाबर सो कयो
उस वेले बाबर दी ए बेनती सुन के धन गुरु नानक साहब जी जगत गुरु बाबा जी बोले बाबर नू कहन लगे
तुम पातशाही पैगंबरों चो
बाबर नू महाराज जी कहदे बाबर तू ता कहंदा सी मैं नानक दी दित्ती पातशाही थोड़ी लैनी है मैं ता पातशाही अपने पैगंबर दी दित्ती लैनी है क्योंकि बाबर जदों चढ़िया सी ना खुरासान तो इन्हें उदों ही कह दिता सी जदों दौलत खां ने कहा कि गुरु नानक साहब तेनू पातशाही देणगे हिंदुस्तान दी कहदा ओ कौन हुंदे ने पातशाही देण वाले मैं तां अपने रसूल कोलों पैगंबर कोलों पातशाही लैणी है धन गुरु नानक साहब जी जाणी जाण जाणदे सन कि बाबर ने गल कही है महाराज जी कहते बाबर तू हुण पातशाही साडे कोलों मंग रहा तू तां कहिंदा सी मैं पातशाही अपने पैगंबर कोलों लैणी है अपने रसूल कोलों लैणी है
बाबर कयो पैगंबर दूर
बाबर थोड़ा जिहा निम्मो झूणा भी होया ये गल सुन के महाराज जी दी ते कहण लगा जी जिहड़ा साडा पैगंबर है महाराज ओह तां बड़ी दूर है ओह नेड़े थोड़ी है भी जिहड़ा मेरे सामने होवे ते मैं उहदे कोलों पातशाही मंग लवां महाराज साडा जिहड़ा पैगंबर है ओह तां बहुत दूर है
मैं ना सको पहुंच दूर
मैं उहदे कोल नहीं पहुंच सकदा मैं उहदे नेड़े नहीं जा सकदा
पैगंबर है वाली दरगाह
जिहड़ा साडा ओह पैगंबर है ओह तां दरगाह विच रहिंदा खुदा दी जिहड़ी दरगाह है उत्थे दरगाह दे विच साडे पैगंबर दा हजरत मुहम्मद जी इन्हां दे पैगंबर ने मुसलमाना दा महान पैगंबर हजरत मुहम्मद है ये कहते जी हजरत मुहम्मद तां जिहड़े साडे पैगंबर ने तां दरगाह विच रहिंदे हन
सत आसमान के उपर वाए
जिहड़ी खुदा दी दरगाह है वह सतवें आकाश तो उपर है मुसलमान ये भी मनते ने कि खुदा का जिहड़ा घर है वह सतवें आकाश ते है ते कहिंदा जी सतवां आकाश तां बड़ा उच्चा है बड़ी दूर है उत्थे मैं कित्थे पहुंच जावांगा पैगंबर कोलों पातशाही लैण लई क्योंकि खुदा ता सात आसमान तो भी उपर है उत्थे ओदी दरगाह है
मैं हुआ किम पहुंचियो जाए
जी मैं उत्थे किमें पहुंच सकदा उत्थे साडे पैगंबर ताई मैं किमें गमता कर सकदा हां
कनी सुने ना नदरी पर नजर पाए
उत्थे जे मैं इत्थों बोला भी ते उत्थे ताई खबरे आवाज पहुंचे कि ना पहुंचे सतवें आकाश ताई ता कनी भी नहीं सुनी जानी गल ना उत्थे सतवां आकाश इथों नजर आउंदा खुदा ता पैगंबर जिहड़ा है वह ना इत्थे कन्नी सुनिया जा रहा ना उत्थे नजर आ रहा है
सतगुर कहो तुम शाह सदाओ
महाराज जी कहते बाबर तू ता अपने आप नू शाह सदाउना भी मैं शाह हां तू ता अपने आप नू खुरासान दे इलाके दा शाह सदाउंदा है
अद्धी खुदाई आप कहाओ
ता कहना भी अद्धी खुदाई मेरे कोल है मैं शाह हां मैं बादशाह हां ते दुनिया दी अद्धी खुदाई जिहड़ी आ ओह मेरे कोल आ तू ता अद्धी खुदाई अपने आप नू कहाउंदा है
करामात पीर पंज रखावो
कहना मेरे कोल करामाती पंज पीर ने जिन्हां दी मेरे कोल करामात है अजमत है शक्ति है
पास पैगंबर किम नै जावो
एडा वड्डा शाह ते पैगंबर ताई नहीं पहुंच सकदा तू तां कहना मेरे कोल अद्धी खुदाई है तेनू तां सगों छेती पहुंचना चाहिए उत्थे पैगंबर तक तां तेरी सगों छेती पहुंच होनी चाहिए है भी तू ताकतवर बंदा है बलवान बंदा है तू कहना मेरे कोल पंज पीर ने करामाती ते फिर तू क्यों नहीं उत्थे जांदा अपने पैगंबर दे कोल
पैगंबर टिग ਮੈਂ ਦਿਓ ਪਚਾਏ ਜਾ ਕਰ ਲੈ ਤਿਸ ਤੇ ਪਾਤਸ਼ਾਹੇ।
ਬਾਬਰ ਕਹਿੰਦਾ ਮਹਾਰਾਜ ਇਹ ਗੱਲ ਠੀਕ ਹੈ ਵੀ ਮੈਂ ਸ਼ਾਹ ਹਾਂ ਦੁਨੀਆਂ ਦਾ ਭਾਵੇਂ ਮੈਂ ਸ਼ਾਹ ਹਾਂ ਪਰ ਉੱਥੇ ਦਰਗਾਹ ਦਾ ਸ਼ਾਹ ਥੋੜੀ ਹਾਂ ਵੀ ਉੱਥੇ ਤਾਈ ਮੇਰੀ ਪਹੁੰਚ ਹੋ ਜਾਏ ਪੈਗੰਬਰ ਤੱਕ ਨਹੀਂ ਮੈਂ ਪਹੁੰਚ ਸਕਦਾ ਆਪ। ਮਹਾਰਾਜ ਜੀ ਕਹਿੰਦੇ ਚੰਗਾ ਫਿਰ ਜੇ ਤੂੰ ਨਹੀਂ ਪਹੁੰਚ ਸਕਦਾ ਤੇ ਅਸੀਂ ਪਹੁੰਚਾ ਦਿੰਦੇ ਹਾਂ ਤੈਨੂੰ ਪੈਗੰਬਰ ਕੋਲ ਜਿੱਥੇ ਤੇਰਾ ਪੈਗੰਬਰ ਰਹਿੰਦਾ ਹੈ ਤੂੰ ਕਹਿੰਦਾ ਸਤਵੇਂ ਅਸਮਾਨ ਤੇ ਰਹਿੰਦਾ ਹੈ ਉਹਦੇ ਤੱਕ ਤੇਰੀ ਪਹੁੰਚ ਅਸੀਂ ਕਰ ਦਿੰਦੇ ਹਾਂ ਉੱਥੇ ਜਾ ਕੇ ਉਸ ਆਪਣੇ ਪੈਗੰਬਰ ਕੋਲੋਂ ਆ ਹਿੰਦੁਸਤਾਨ ਦੀ ਪਾਤਸ਼ਾਹੀ ਮੰਗ ਲਈ ਉਹਦੇ ਕੋਲੋਂ ਜਾ ਕੇ ਮੰਗ ਲਈ।
ਪੈਗੰਬਰ ਸਾਥ ਤੂੰ ਜਾਈ ਦਰਗਾਹ
ਪੈਗੰਬਰ ਦੇ ਨਾਲ ਤੂੰ ਦਰਗਾਹ ਵਿੱਚ ਜਾਈ ਤੇਰਾ ਪੈਗੰਬਰ ਤੈਨੂੰ ਦਰਗਾਹ ਵਿੱਚ ਲੈ ਕੇ ਜਾਵੇਗਾ
ਉਹੀ ਦਰਗਾਹ ਦਿਓ ਲਿਖਾਏ
ਤੇਰਾ ਪੈਗੰਬਰ ਅਕਾਲ ਪੁਰਖ ਦੀ ਖੁਦਾ ਦੀ ਦਰਗਾਹ ਵਿੱਚੋਂ ਤੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਲਿਖਾ ਦੇਗਾ ਜਾ ਕੇ ਮਿਲ ਲੈ ਆਪਣੇ ਪੈਗੰਬਰ ਨੂੰ ਕਿ ਤੇਰਾ ਪੈਗੰਬਰ ਖੁਦਾ ਦੀ ਦਰਗਾਹ ਵਿੱਚ ਤੇਰੀ ਬਾਂਹ ਫੜ ਕੇ ਲੈ ਜਾਏ ਔਰ ਖੁਦਾ ਦੇ ਕੋਲੋਂ ਤੈਨੂੰ ਪਾਤਸ਼ਾਹੀ ਲਿਖਵਾ ਦੇਵੇ।
ਦੋਹੇਰਾ ਸੁਣ ਬਾਬਰ ਕੁਰਨਸ਼ ਕਰੀ ਮੋ ਪੈਗੰਬਰ ਦੀਦਾਰ ਕਰਾਏ।
ਬਾਬਰ ਬੜਾ ਖੁਸ਼ ਹੋਇਆ ਕਹਿੰਦਾ ਮਹਾਰਾਜ ਕਿਤੇ ਐਸਾ ਹੋ ਸਕਦਾ ਕਿ ਮੈਂ ਪੈਗੰਬਰ ਦੇ ਦਰਸ਼ਨ ਕਰ ਸਕਦਾ ਤੇ ਜੇ ਹੋ ਸਕਦਾ ਤਾਂ ਫਿਰ ਹੇ ਗੁਰੂ ਨਾਨਕ ਸਾਹਿਬ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਪੈਗੰਬਰ ਦੇ ਦੀਦਾਰ ਕਰਾ ਦਿਓ ਮੈਂ ਆਪਣੇ ਪੈਗੰਬਰ ਦੇ ਦਰਸ਼ਨ ਕਰ ਲਵਾਂ।
ਪੈਗੰਬਰ ਤੁਰਤ ਖੁਦਾਏ ਤੇ ਦੈਗੋ ਹਿੰਦ ਲਖਾਏ।
ਮੇਰਾ ਜਿਹੜਾ ਪੈਗੰਬਰ ਆ ਉਹਦੀ ਖੁਦਾ ਦੀ ਦਰਗਾਹ ਵਿੱਚ ਬੜੀ ਚੱਲਦੀ ਹੈ ਉਹਦੀ ਉੱਥੇ ਚੱਲਦੀ ਹੈ ਉਹ ਖੁਦਾ ਦੇ ਕੋਲ ਉਹਦੀ ਸਿਫਾਰਿਸ਼ ਚੱਲਦੀ ਹੈ ਤੁਸੀਂ ਮੈਨੂੰ ਪੈਗੰਬਰ ਨਾਲ ਮਿਲਾ ਦਿਓ ਮੇਰਾ ਪੈਗੰਬਰ ਮੈਨੂੰ ਖੁਦਾ ਕੋਲ ਲੈ ਜਾਏਗਾ ਔਰ ਖੁਦਾ ਦੇ ਕੋਲੋਂ ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਲਿਖਵਾ ਕੇ ਦੇ ਦੇਵੇਗਾ।
ਚੋਪੇ ਤਬ ਸਤਿਗੁਰਿਓ ਬਚਨੇ ਉਚਾਰੇ।
ਮਹਾਰਾਜ ਜੀ ਕਹਿਣ ਲੱਗੇ ਚੰਗਾ ਬਾਬਰ ਫਿਰ ਤੈਨੂੰ ਤੇਰੇ ਪੈਗੰਬਰ ਤੱਕ ਪਹੁੰਚਦਾ ਕਰ ਦਿੰਦੇ ਹਾਂ। ਮਹਾਰਾਜ ਜੀ ਬੋਲੇ
ਆਸਾ ਅਸਾਦਾ ਲਿਜਾਓ ਦਰਗਾਹ ਦੁਆਰੇ।
ਮਹਾਰਾਜ ਜੀ ਦੇ ਹੱਥ ਵਿੱਚ ਇੱਕ ਮੋਟਾ ਸੋਟਾ ਸੀ ਗੁਰੂ ਨਾਨਕ ਸਾਹਿਬ ਦੇ ਉਹਨੂੰ ਆਸਾ ਕਹਿੰਦੇ ਨੇ ਆਸਾ ਨਾਮ ਹੈ ਸੋਟੇ ਦਾ ਉਹ ਸੋਟਾ ਸੀ ਪਾਤਸ਼ਾਹ ਦੇ ਹੱਥ ਵਿੱਚ ਮਹਾਰਾਜ ਜੀ ਆਪਣੇ ਹੱਥ ਚ ਰੱਖਦੇ ਸਨ ਤੇ ਉਹ ਸੋਟਾ ਬਾਬਰ ਨੂੰ ਦਿੱਤਾ ਕਹਿੰਦੇ ਲੈ ਬਾਬਰ ਆ ਸਾਡਾ ਸੋਟਾ ਲੈ ਜਾ ਅਕਾਲ ਪੁਰਖ ਦੀ ਦਰਗਾਹ ਤੱਕ ਤੈਨੂੰ ਇਹ ਸੋਟਾ ਲੈ ਕੇ ਜਾਵੇਗਾ ਉੱਥੇ ਜਿਹੜਾ ਪਰਮੇਸ਼ਰ ਦੀ ਦਰਗਾਹ ਦਾ ਦਰਵਾਜ਼ਾ ਹੈ ਉੱਥੇ ਨੂੰ ਲੈ ਕੇ ਨਾਲ ਜਾਈ।
ਸੋ ਆਸਾ ਉਸ ਦਿਓ ਫੜਾਏ
ਉਹ ਆਸਾ ਉਹ ਸੋਟਾ ਮਹਾਰਾਜ ਜੀ ਨੇ ਬਾਬਰ ਨੂੰ ਫੜਾ ਦਿੱਤਾ।
ਘਰ ਪੂਮ ਬਿਸਤਰ ਬਹੀ ਬਣਾਏ
ਜ਼ਮੀਨ ਦੇ ਉੱਤੇ ਮਹਾਰਾਜ ਜੀ ਨੇ ਇਹਨੂੰ ਕਿਹਾ ਕਿ ਤੂੰ ਬਿਸਤਰਾ ਵਿਛਾ ਕੇ ਥੱਲੇ ਬਹਿ ਜਾ ਤੇ ਤੇਰੀ ਪਹੁੰਚ ਜਿਹੜੀ ਹੈ ਤੇਰੇ ਪੈਗੰਬਰ ਤੱਕ ਹੋ ਜਾਏਗੀ ਤੂੰ ਆਪਣੇ ਪੈਗੰਬਰ ਤੱਕ ਪਹੁੰਚ ਜਾਏਗਾ ਇਹ ਸੋਟਾ ਤੂੰ ਆਪਣੇ ਨਾਲ ਰੱਖੀ।
ਉਪਦੀਪ ਕਰ ਮਸਤਕ ਧਰਿਓ
ਮਹਾਰਾਜ ਜੀ ਦੇ ਹੱਥੀਂ ਉਹ ਸੋਟਾ ਪਕੜਿਆ ਪਹਿਲਾਂ ਉਹਨੂੰ ਮੱਥਾ ਟੇਕਿਆ ਸੋਟੇ ਨੂੰ ਧੂਪ ਦੀਪ ਕੀਤੀ ਨਮਸਕਾਰ ਕੀਤੀ।
ਜਿਤ ਚਾਹੋ ਤਿਤ ਜਾਏ ਪਰਿਓ
ਮਹਾਰਾਜ ਜੀ ਕਹਿੰਦੇ ਆ ਸੋਟੇ ਦੀ ਕਲਾ ਤੇਰੇ ਨਾਲ ਚੱਲੇਗੀ ਜਿੱਧਰ ਤੂੰ ਜਾਣਾ ਚਾਹੇਗਾ ਤੈਨੂੰ ਉੱਥੇ ਹੀ ਲੈ ਜਾਏਗਾ ਜਿਹੜੀ ਥਾਂ ਤੇ ਜਿਹੜੀ ਜਗ੍ਹਾ ਤੇ ਪੂਰੇ ਬ੍ਰਹਿਮੰਡ ਵਿੱਚ ਜਿੱਥੇ ਵੀ ਤੂੰ ਜਾਣਾ ਚਾਹੇਗਾ ਇਹ ਤੈਨੂੰ ਉੱਥੇ ਹੀ ਲੈ ਜਾਏਗਾ।
ਸਤ ਨਾਮ ਕੋ ਜਾਪ ਜਪਈਓ ਜੈ ਚਾਓ ਤਿਤ ਹੀ ਥਾਂ ਜਈਓ।
ਮਹਾਰਾਜ ਜੀ ਕਹਿੰਦੇ ਬਾਬਰ ਨਾਲ ਨਾਲ ਸੱਚੇ ਨਾਮ ਦਾ ਜਾਪ ਜਪੀ ਜਾਈ ਵਾਹਿਗੁਰੂ 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 ਜਪੀ ਜਾਈ ਜਿੱਥੇ ਚਾਹੇਗਾ ਤੈਨੂੰ ਇਹ ਨਾਮ ਦੀ ਤਾਕਤ ਉੱਥੇ ਹੀ ਲੈ ਜਾਏਗੀ। ਦਰਅਸਲ ਉਹ ਆਸਾ ਜਿਹੜਾ ਸੀ ਉਹਦੇ ਵਿੱਚ ਨਾਮ ਦੀ ਕਲਾ ਮਹਾਰਾਜ ਜੀ ਨੇ ਵਰਤਾਈ ਹੈ ਕਹਿੰਦੇ ਨਾਮ ਜਪੀ ਤੇ ਨਾਮ ਦੀ ਤਾਕਤ ਤੂੰ ਜਿੱਥੇ ਚਾਹੇਗਾ ਤੈਨੂੰ ਉੱਥੇ ਹੀ ਲੈ ਜਾਏਗੀ।
ਸਮੇਤ ਪੈਗੰਬਰ ਲੈ ਤੁਜ ਜਾਵੇ
ਤੱਕ ਕਿ ਖੁਦਾ ਦੀ ਦਰਗਾਹ ਦੇ ਵਿੱਚ ਤੇਰਾ ਪੈਗੰਬਰ ਨਹੀਂ ਜਾ ਸਕਦਾ ਪਰ ਜਦੋਂ ਤੂੰ ਇਹ ਸਾਡਾ ਆਸਾ ਲੈ ਕੇ ਜਾਏਗਾ ਨਾਮ ਜਪ ਕੇ ਜਾਏਗਾ ਤੇ ਤੂੰ ਆਪਣੇ ਪੈਗੰਬਰ ਨੂੰ ਵੀ ਨਾਲ ਲੈ ਕੇ ਖੁਦਾ ਦੇ ਦਰਗਾਹ ਵਿੱਚ ਪਹੁੰਚ ਸਕੇਗਾ ਤੂੰ ਸਗੋਂ ਪੈਗੰਬਰ ਨਹੀਂ ਤੈਨੂੰ ਲੈ ਕੇ ਜਾਏਗਾ ਦਰਗਾਹ ਵਿੱਚ ਤੂੰ ਆਪਣੇ ਪੈਗੰਬਰ ਨੂੰ ਆਪਣੇ ਨਾਲ ਦਰਗਾਹ ਵਿੱਚ ਲੈ ਕੇ ਜਾਏਗਾ
ਜਾਵਤ ਦਰਗਾਹ ਨਾ ਕੋਟ ਕਾਵੇ
ਤੈਨੂੰ ਦਰਗਾਹ ਵਿੱਚ ਜਾਂਦਿਆਂ ਕੋਈ ਨੀ ਰੋਕੇਗਾ ਜਦੋਂ ਤੇਰੇ ਹੱਥ ਵਿੱਚ ਆਸਾ ਹੋਵੇਗਾ ਨਾ ਇਹ ਸੋਟਾ ਹੋਵੇਗਾ ਇਹ ਸਾਡੀ ਨਿਸ਼ਾਨੀ ਹੈ ਇਹਨੂੰ ਵੇਖ ਕੇ ਤੈਨੂੰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਰੋਕ ਟੋਕ ਨਹੀਂ ਹੋਵੇਗੀ ਤੈਨੂੰ ਕੋਈ ਨਹੀਂ ਅਟਕਾਵੇਗਾ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਤੇਰੇ ਵਾਸਤੇ ਇਹ ਸਾਡਾ ਜਿਹੜਾ ਆਸਾ ਹੈ ਇਹ ਗੇਟ ਪਾਸ ਹੈ ਇਹ ਵਿਖਾਏਗਾ ਤੇ ਦਰਵਾਜ਼ਾ ਖੁੱਲੇਗਾ ਇਹ ਹੋਵੇਗਾ ਤੇਰੇ ਕੋਲ ਤੇ ਤੈਨੂੰ ਕੋਈ ਅਟਕਾਣਾ ਨਹੀਂ ਪਾਵੇਗਾ
ਜਹਾਂ ਪੈਗੰਬਰ ਇੱਕ ਵਾਰ ਗਏ ਕੁੰਡੇ ਹਿਲਤੇ ਤੇ ਫਿਰ ਆਇਓ
ਕਹਿੰਦੇ ਜਿੱਥੇ ਪੈਗੰਬਰ ਇੱਕ ਵਾਰ ਗਿਆ ਨਾ ਤੇਰਾ ਤੇ ਇੱਕੋ ਵਾਰ ਜਾ ਕੇ ਉਹਨੇ ਆਖਿਆ ਕਿ ਦਰਵਾਜ਼ੇ ਦੇ ਜਿਹੜੇ ਕੁੰਡੇ ਨੇ ਉਹ ਹਿਲਦੇ ਨੇ ਮੁੜ ਕੇ ਉੱਥੇ ਉਹ ਨਹੀਂ ਜਾ ਸਕਿਆ
ਅਬ ਘੜੀਆਂ ਭਾਵੇਂ ਰੋ ਚਾਰ ਬਚਨ ਪੈਗੰਬਰ ਕਰਿਓ ਕਈ ਵਾਰ
ਉੱਥੇ ਤੇਰਾ ਪੈਗੰਬਰ ਕੇਵਲ ਕੁਝ ਸਮੇਂ ਲਈ ਠਹਿਰ ਸਕਿਆ ਸੀ ਉਹਨੂੰ ਵਾਪਸ ਆਉਣਾ ਪਿਆ ਸੀ ਪਰ ਹੁਣ ਸਾਡੇ ਇਸ ਆਸੇ ਦੀ ਬਦੌਲਤ ਤੂੰ ਆਪਣੇ ਪੈਗੰਬਰ ਸਮੇਤ ਖੁਦਾ ਦੀ ਦਰਗਾਹ ਵਿੱਚ ਚਾਰ ਘੜੀਆਂ ਤੱਕ ਰਹਿ ਸਕਦਾ ਚਾਰ ਘੜੀਆਂ ਤੱਕ ਰਹਿ ਸਕਦਾ ਉੱਥੇ ਬਹਿ ਕੇ ਚਾਰ ਘੜੀਆਂ ਤੱਕ ਬਚਨ ਕਰ ਸਕਦਾ ਹੈ
ਚਾਰ ਘੜੀ ਲਗ ਰਹੋ ਦਰਗਾਹ ਜੋ ਜੀ ਆਵੇ ਮੰਗੋ ਤਾਏ
ਖੁਦਾ ਦੀ ਦਰਗਾਹ ਦੇ ਵਿੱਚ ਤੂੰ ਚਾਰ ਘੜੀਆਂ ਤੱਕ ਰਹੇਗਾ ਬਾਬਰ ਆਪਣੇ ਪੈਗੰਬਰ ਸਮੇਤ ਜੋ ਤੇਰੇ ਦਿਲ ਆਵੇ ਉੱਥੇ ਮੰਗ ਲਵੇ
ਦੋਹੇਰਾ ਕੁਰਨਿਸ਼ ਬਾਬਰ ਕਰ ਉੱਟਿਓ ਬਦੋ ਅਚੰਭੋ ਜਾ
ਸੁਣ ਕੇ ਬਾਬਰ ਨੇ ਮਹਾਰਾਜ ਜੀ ਨੂੰ ਕੁਰਨਿਸ਼ ਨਮਸਕਾਰ ਕੀਤੀ ਔਰ ਬੜਾ ਹੈਰਾਨ ਹੋਇਆ ਕਿ ਮਹਾਰਾਜ ਜੀ ਬਚਨ ਕਹਿ ਰਹੇ ਨੇ ਇੱਕ ਵਾਰੀ ਹੈਰਾਨ ਵੀ ਹੋਇਆ ਤੇ ਬੜੀ ਹੈਰਾਨੀ ਨਾਲ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੁੜਿਆ
ਸਤਿਗੁਰ ਆਖੀ ਸੋ ਕਰੀ ਲੈ ਆਸੋ ਕਿਉਂ ਪਿਆ
ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਰ ਨੇ ਉਸੇ ਤਰ੍ਹਾਂ ਕੀਤਾ ਮਹਾਰਾਜ ਜੀ ਦਾ ਆਸਾ ਲੈ ਕੇ ਚੱਲ ਪਿਆ
ਪਈ ਜਾਏ ਬਾਬਰ ਨੇ ਸੋਈ ਕਰੇ ਲੈ ਆਸਾ ਉਸੀ ਘਰੇ
ਬਾਬਰ ਗਿਆ ਆਪਣੇ ਆਸਣ ਤੇ ਆਸਾ ਮਹਾਰਾਜ ਜੀ ਦਾ ਸੋਟਾ ਹੱਥ ਵਿੱਚ ਸੀ ਜਾ ਕੇ ਬੈਠ ਗਿਆ ਤੇ ਨੇਤਰ ਮੁੰਦੇ ਉਸੇ ਵੇਲੇ ਕਹਿੰਦੇ ਉਹ ਆਸਾ ਹੀ ਉਹਨੂੰ ਉਡਾ ਕੇ ਸੱਤਵੇਂ ਆਕਾਸ਼ ਤੇ ਉਸੇ ਘੜੀ ਵਿੱਚ ਲੈ ਕੇ ਚਲਾ ਗਿਆ ਉਸੇ ਘੜੀ ਦੇ ਵਿੱਚ ਬਾਬਰ ਨੂੰ ਲੈ ਕੇ ਉਹ ਆਸਾ ਉੱਡਿਆ ਹੈ
ਲੈ ਪਹੁੰਚਿਓ ਸੱਤਵੇਂ ਆਕਾਸ਼
ਉਹਨੂੰ ਲੈ ਕੇ ਉਸ ਸੱਤਵੇਂ ਆਕਾਸ਼ ਵਿੱਚ ਜਾ ਪਹੁੰਚਿਆ ਜਿੱਥੇ ਇਹਨਾਂ ਦਾ ਪੈਗੰਬਰ ਹੈ
ਜਾ ਪਹੁੰਚਿਓ ਵੈ ਦਰਗਹਿ ਖਾਸ
ਔਰ ਪੈਗੰਬਰ ਦੇ ਕੋਲ ਪਹੁੰਚਿਆ ਜਿੱਥੇ ਅਕਾਲ ਪੁਰਖ ਦੀ ਖੁਦਾ ਦੀ ਖਾਸ ਦਰਗਾਹ ਹੈ
ਦਰਗਾਹ ਰਹੇ ਕੁੰਡੇ ਅਰਾਏ ਜੋ ਨੇ ਖੁੱਲੇ ਪੈਗੰਬਰ ਜਾਏ
ਪੈਗੰਬਰ ਨੂੰ ਤੇ ਜਾ ਮਿਲਿਆ ਤੇ ਜਿੱਥੇ ਪੈਗੰਬਰ ਦੇ ਜਾਂਦਿਆਂ ਦਰਵਾਜ਼ੇ ਨਹੀਂ ਸਨ ਖੁੱਲਦੇ ਦਰਗਾਹ ਦੇ ਕੁੰਡੇ ਅੜੇ ਹੋਏ ਸਨ
ਸਤਨਾਮ ਜਦ ਬਾਬਰ ਪੁਕਾਰੇ ਤੁਰਤ ਫੁਰਤ ਹੀ ਖੁੱਲੇ ਕਿਵਾਰੇ
ਪੈਗੰਬਰ ਦੇ ਜਾਣ ਨਾਲ ਦਰਗਾਹ ਦੇ ਦਰਵਾਜ਼ੇ ਨਹੀਂ ਖੁੱਲੇ ਪਰ ਜਦੋਂ ਬਾਬਰ ਨੇ ਜਾ ਕੇ ਆਖਿਆ ਨਾ ਸਤਨਾਮ ਸ੍ਰੀ ਵਾਹਿਗੁਰੂ ਤੇ ਵਾਹਿਗੁਰੂ ਕਹਿੰਦਿਆਂ ਕਹਿੰਦੇ ਖੁਦਾ ਦੀ ਦਰਗਾਹ ਦੇ ਉਹ ਦਰਵਾਜ਼ੇ ਖੁੱਲ ਗਏ ਭਾਈ ਰਤਨ ਸਿੰਘ ਜੀ ਬਚਨ ਸੁਣਾ ਰਹੇ ਭਾਈ ਤਾਰੂ ਸਿੰਘ ਜੀ ਸ਼ਹੀਦ ਕਿ ਭਾਈ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਖੁੱਲਦੇ ਨੇ ਉੱਦਾਂ ਨਹੀਂ ਖੁੱਲਦੇ ਭਾਵੇਂ ਕੋਈ ਪੈਗੰਬਰ ਹੀ ਕਿਉਂ ਨਾ ਹੋਵੇ ਬਾਬਰ ਨੇ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਤੁਰਤ ਫੁਰਤ ਇੱਕ ਵਾੜ ਖੁੱਲ ਗਏ ਦਰਵਾਜ਼ੇ ਖੁੱਲ ਗਏ
ਤਹਾ ਨਾਨਕ ਕੋ ਝੰਡਾ ਝੂਲੇ
ਜਦੋਂ ਦਰਵਾਜ਼ਾ ਖੁੱਲਾ ਤੇ ਅੱਗੇ ਸੱਚਖੰਡ ਅਕਾਲ ਪੁਰਖ ਦਾ ਦਰਗਾਹ ਪਰਮੇਸ਼ਰ ਦਾ ਘਰ ਕੀ ਵੇਖਦਾ ਉੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਕੇਸਰੀ ਨਿਸ਼ਾਨ ਝੂਲ ਰਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਝੰਡੇ ਝੂਲ ਰਹੇ ਨੇ ਨਿਸ਼ਾਨ ਝੂਲ ਰਹੇ ਨੇ
ਬੜੇ ਬਾਣੀਆਂ ਪੋਥੀਆਂ ਖੁੱਲੇ
ਬੜੇ ਬੜੇ ਗੁਰਸਿੱਖ ਬੈਠੇ ਬਾਣੀ ਪੜ ਰਹੇ ਨੇ ਔਰ ਗੁਰਬਾਣੀ ਗਾ ਰਹੇ ਨੇ ਪੋਥੀਆਂ ਖੋਲੀਆਂ ਹੋਈਆਂ ਪੋਥੀਆਂ ਦਾ ਪ੍ਰਕਾਸ਼ ਹੈ
ਰਬਾਬ ਬਜਾਵੇ ਗਾਵੇ ਰਾਗ
ਕਈ ਰਬਾਬੀ ਉੱਥੇ ਰਬਾਬ ਵਜਾ ਰਹੇ ਨੇ ਰਾਗ ਗਾ ਰਹੇ ਨੇ ਬੜੇ ਪਿਆਰ ਨਾਲ
ਭਗਤ ਭਜਨ ਕੋ ਰੰਗ ਰੇਉ ਲਾਗ।
ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਤੇ ਭਜਨ ਦਾ ਰੰਗ ਲੱਗਾ ਹੋਇਆ, ਐਸੇ ਭਗਤ ਐਸੇ ਗੁਰਮੁਖ ਉਸ ਦਰਗਾਹ ਦੇ ਵਿੱਚ ਬੈਠੇ ਬਾਬਰ ਨੇ ਵੇਖੇ ਹਨ।
ਦੋਹੇਰਾ ਤੇਜਾ ਬਾਬਰ ਦੇਖਿਓ ਚੰਡਾ ਨਾਨਕ ਛਾਏ।
ਕਹਿੰਦੇ ਬਾਬਰ ਨੇ ਜਾ ਕੇ ਵੇਖਿਆ ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਸ਼ਾਨ ਝੁਲ ਰਿਹਾ।
ਸਨਮੁਖ ਝੂਲਾ ਦਰਗਾਹ ਕੇ ਵਿੱਚ ਸੱਚੋ ਸਾਹਿਬ ਆਏ।
ਜਿਹੜੀ ਅਕਾਲ ਪੁਰਖ ਦੀ ਦਰਗਾਹ ਹੈ ਨਾ, ਉਸ ਦਰਗਾਹ ਦੇ ਬਿਲਕੁਲ ਸਾਹਮਣੇ ਨਿਸ਼ਾਨ ਸਾਹਿਬ ਝੁਲ ਰਿਹਾ ਤੇ ਅੰਦਰ ਆ ਕੇ ਅੱਗੇ ਅਕਾਲ ਪੁਰਖ ਦੀ ਸੱਚੇ ਪਾਤਸ਼ਾਹ ਦੀ ਦਰਗਾਹ ਹੈ। ਜਿਵੇਂ ਹੁਣ ਵੀ ਗੁਰੂ ਘਰਾਂ ਦੇ ਸਾਹਮਣੇ ਨਿਸ਼ਾਨ ਝੂਲਦੇ ਨੇ ਨਾ, ਤੇ ਨਿਸ਼ਾਨ ਦੇ ਕੋਲੋਂ ਸੰਗਤ ਲੰਘ ਕੇ ਅੰਦਰ ਦਰਬਾਰ ਦਰਬਾਰ ਵਿੱਚ ਆਉਂਦੀ ਏ, ਸੱਚਖੰਡ ਦਾ ਨਕਸ਼ਾ ਹੈ। ਕਹਿੰਦੇ ਉੱਥੇ ਵੀ ਸੱਚਖੰਡ ਦਾ ਨਕਸ਼ਾ ਭਾਈ ਤਾਰੂ ਸਿੰਘ ਜੀ ਦੱਸ ਰਹੇ ਨੇ। ਕਹਿੰਦੇ ਬਾਹਰ ਨਿਸ਼ਾਨ ਝੁੱਲ ਰਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ, ਤੇ ਅੱਗੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਹੈ।
ਸੇਤ ਸੁਗੰਗਾ ਨੀਰ ਸਮ ਉਹ ਬਾਬਰ ਸਮ ਤੈ ਕਾਲ।
ਲੱਗੇ ਉਸ ਜਗ੍ਹਾ ਦੇ ਉੱਤੇ ਸਫੈਦ ਚਿੱਟੇ ਰੰਗ ਦਾ ਨਿਸ਼ਾਨ ਵੀ ਝੁੱਲ ਰਿਹਾ, ਔਰ ਫਿਰ ਸੁਰਮਈ ਰੰਗ ਦਾ ਨਿਸ਼ਾਨ, ਜੋ ਜਿਹਨੂੰ ਆਪਾਂ ਨੀਲਾ ਰੰਗ ਵੀ ਕਹਿੰਦੇ ਹਾਂ, ਸੁਰਮਈ ਰੰਗ ਦਾ ਨਿਸ਼ਾਨ ਝੂਲ ਰਿਹਾ, ਫਿਰ ਕੇਸਰੀ ਰੰਗ ਦਾ ਨਿਸ਼ਾਨ ਝੂਲ ਰਿਹਾ।
ਕੇਸਰੀ ਪੱਟ ਕੇ ਸੰਗੇ ਲੈ ਬਿਜਲੀ ਜੈਸੇ ਖਿਆ।
ਕੇਸਰੀ ਰੰਗ ਦਾ ਨਿਸ਼ਾਨ ਝੁੱਲ ਰਿਹਾ, ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਬਿਜਲੀ ਦਾ ਪ੍ਰਕਾਸ਼ ਹੋਵੇ, ਬਿਜਲੀ ਛਟਾ ਚਮਕ ਰਹੀ ਹੋਵੇ।
ਪਏ ਸਤਿਗੁਰ ਕੀ ਧਰਮਸਾਲ ਦਿਖਾਏ।
ਸੋਹਣੀ ਧਰਮਸ਼ਾਲਾ ਬਣੀ ਹੋਈ, ਸੁੰਦਰ ਦਰਬਾਰ ਬਣਿਆ ਹੋਇਆ ਹੈ।
ਸੰਤ ਸਾਧ ਬਹਿ ਡੇਰਾ ਲਾਏ।
ਮਹਾਤਮਾ ਸਾਧੂ ਜਿਨ੍ਹਾਂ ਨੇ ਵਾਹਿਗੁਰੂ ਕੋਲੋਂ ਸਮੀਪ ਮੁਕਤੀ ਮੰਗੀ ਹੈ, ਚਾਰ ਪ੍ਰਕਾਰ ਦੀ ਮੁਕਤੀ ਹੁੰਦੀ ਹੈ ਨਾ, ਇੱਕ ਹੁੰਦੀ ਆ ਸਮੀਪ ਮੁਕਤੀ, ਸਲੋਕ ਮੁਕਤੀ, ਸਜੁਜ ਮੁਕਤੀ ਤੇ ਸਰੂਪ ਮੁਕਤੀ। ਇੱਕ ਹੁੰਦੀ ਸਮੀਪ ਨੇੜੇ ਰਹਿਣ ਦੀ ਮੁਕਤੀ ਮੰਗਣੀ, ਆਪਣੇ ਮਾਲਕ ਦੇ ਕੋਲ ਰਹਿਣ ਦੀ ਅਵਸਥਾ ਮੰਗਣੀ। ਕਹਿੰਦੇ ਜਿਹਨਾਂ ਭਗਤਾਂ ਸੰਤਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਕੋਲ ਰਹਿਣ ਦੀ ਮੁਕਤੀ ਮੰਗੀ ਹੈ, ਉਹ ਸੰਤ ਉਹ ਮਹਾਤਮਾ ਉਹ ਸਾਧੂ ਉੱਥੇ ਬੈਠੇ ਹਨ।
ਕਈ ਸ਼ਾਹ ਕਈ ਬੇਪਰਵਾਹ ਰਿੱਦ ਸਿੱਧ ਸਭ ਹਾਜ਼ਰ ਲਾਏ।
ਕਈ ਸ਼ਾਹੀਆਂ ਪਈਆਂ ਹੋਈਆਂ ਨੇ ਪਾਤਸ਼ਾਹੀਆਂ, ਕਈ ਬੇਪਰਵਾਹੀ ਦੇ ਰੰਗ ਦੇ ਵਿੱਚ ਬੇਪਰਵਾਹ ਬੈਠੇ ਹੋਏ ਨੇ, ਰਿੱਧੀਆਂ ਸਿੱਧੀਆਂ ਸਾਰੀਆਂ ਉੱਥੇ ਹਾਜ਼ਰ ਹਨ।
ਦੋਹੇਰਾ ਕਲਪ ਮੰਦਾਰ ਉਹ ਹਰ ਚੰਦਨ ਪਾਰ ਜਾਤ ਸੰਤਾ।
ਖਾਲਸਾ ਜੀ ਉੱਥੇ ਕਲਪ ਬ੍ਰਿਛ ਪਤਾ ਹੀ ਨੀ ਕਿੰਨੇ ਹੀ ਨੇ। ਕਲਪ ਬ੍ਰਿਛ ਐਸਾ ਬ੍ਰਿਛ ਹੈ ਜਿਹਦੇ ਕੋਲੋਂ ਜਿਹੜਾ ਫਲ ਮੰਗੀਏ ਮਿਲਦਾ ਹੈ। ਕਹਿੰਦੇ ਕਲਪ ਬ੍ਰਿਛ ਵਰਗੇ ਦੇਵਤਿਆਂ ਦਾ ਬ੍ਰਿਛ ਹੈ ਉੱਥੇ, ਹਰ ਚੰਦਨ ਮੰਦਾਰ ਇਹਨਾਂ ਤੋਂ ਮਨ ਇੱਛਿਤ ਫਲਾਂ ਦੀ ਪ੍ਰਾਪਤੀ ਹੁੰਦੀ, ਉਹ ਵੀ ਲੱਗੇ ਹੋਏ ਨੇ, ਕਿਤਨੇ ਪਾਰ ਜਾਤ ਹਨ।
ਔਰ ਬ੍ਰਿਛ ਫੂਲੇ ਫਲੇ ਕਾਮ ਤੇਨ ਕਰ ਕਰਾਨ।
ਪਤਾ ਹੀ ਨੀ ਕਿੰਨੇ ਕ ਦਰਖਤ ਖਿਲੇ ਹੋਏ, ਕਿੰਨੇ ਕ ਫਲ ਖਿੜੇ ਫੁਲੇ ਹੋਏ, ਕਿੰਨੇ ਫੁੱਲ ਖਿੜੇ ਹੋਏ, ਔਰ ਕਿਤਨੇ ਹੀ ਕਾਮ ਧੇਨ ਗਊਆਂ ਨੇ ਜਿਨ੍ਹਾਂ ਕੋਲੋਂ ਜੋ ਮੰਗੀਏ ਪ੍ਰਾਪਤ ਹੁੰਦਾ ਹੈ।
ਕਿਉਂ ਪਈ ਚਿੰਤਾ ਮਣੀ ਸੁਕੰਦ ਚਿਨਾਏ।
ਜਿਹੜੀ ਮਹਾਰਾਜ ਜੀ ਦੀ ਦਰਗਾਹ ਹੈ ਉੱਥੇ ਅਕਾਲ ਪੁਰਖ ਦਾ ਦਰਬਾਰ ਹੈ, ਉਹਦੀਆਂ ਜਿਹੜੀਆਂ ਕੰਧਾਂ ਨੇ ਬੜੀਆਂ ਅਲੌਕਿਕ ਰੰਗ ਦੀਆਂ ਰੰਗੀਆਂ ਹੋਈਆਂ, ਬੜੀਆਂ ਸੋਹਣੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ, ਵਿੱਚ ਚਿੰਤਾਮਣੀਆਂ, ਚਿੰਤਾਮਣੀ ਐਸੀ ਹੁੰਦੀ ਹੈ ਮਣੀ ਜੋ ਚਿਤਵਨੀ ਕਰੀਏ ਪੂਰੀ ਹੋ ਜਾਂਦੀ ਹੈ, ਐਸੀਆਂ ਕਰੋੜਾਂ ਹੀ ਚਿੰਤਾਮਣੀਆਂ, ਲੱਖਾਂ ਹੀ ਚਿੰਤਾਮਣੀਆਂ ਉਹਨਾਂ ਕੰਧਾਂ ਦੇ ਵਿੱਚ ਜੜੀਆਂ ਹੋਈਆਂ ਹਨ।
ਸਵਰਨ ਸੁਗੰਧੀ ਸੰਗ ਲਿਪਾਏ।
ਸੋਨੇ ਦੀਆਂ ਕੰਧਾਂ ਨੇ, ਤੇ ਸੋਨਾ ਵੀ ਕੋਈ ਸਧਾਰਨ ਸੋਨਾ ਥੋੜੀ ਹੈ ਜਿਹੜਾ ਉੱਥੇ ਲੱਗਾ। ਕਹਿੰਦੇ ਉਹ ਸੋਨਾ ਉਹ ਹੈ ਜਿਹਦੇ ਵਿੱਚ ਸੁਗੰਧੀ ਪੈਦਾ ਹੁੰਦੀ ਹੈ, ਸੋਨੇ ਵਿੱਚੋਂ ਵੀ ਸੁਗੰਧੀ ਪੈਦਾ ਹੋ ਰਹੀ ਹੈ, ਉਹ ਸੋਨਾ ਉੱਤੇ ਲਿਪਿਆ ਹੋਇਆ ਹੈ।
ਬਡੂਰਜ ਕੇਵਾਂ ਥੰਬ ਥੰਬਾਏ।
ਬਡੂਰਜ ਮਣੀਆਂ ਨੇ, ਉਹਨਾਂ ਦੇ ਤਾਂ ਵੱਡੇ ਵੱਡੇ ਥੰਬ ਲੱਗੇ ਹੋਏ ਨੇ।
ਚੰਦਨ ਲੱਕੜੀ ਸਾਥ ਚਤਾਏ।
ਜਿੱਥੇ ਕਿਤੇ ਲੱਕੜੀ ਲੱਗੀ ਹੋਈ ਆ, ਉਹ ਲੱਕੜੀ ਚੰਦਨ ਦੀ ਲੱਗੀ ਹੋਈ ਹੈ।
ਮੂੰਗੇ ਕੇਵਾਂ ਲੱਗੇ ਕਪਾਟ।
ਜਿਹੜੇ ਦਰਵਾਜੇ ਨੇ ਨਾ ਭਾਈ ਤਾਰੂ ਸਿੰਘ ਜੀ ਕਹਿੰਦੇ, ਉਹ ਦਰਵਾਜੇ ਮੂੰਗੇ ਦੇ ਲੱਗੇ। ਮੂੰਗਾ ਵੀ ਇੱਕ ਕੀਮਤੀ ਰਤਨ ਹੈ ਨਾ, ਮੋਤੀ ਇੱਕ ਪ੍ਰਕਾਰ ਦਾ ਪੰਨੂ ਹੈ। ਕਹਿੰਦੇ ਉਹਦੇ ਮੂੰਗੇ ਦੇ ਕਪਾਟ ਦਰਵਾਜ਼ੇ ਲੱਗੇ ਹੋਏ ਨੇ।
ਚਿੱਤਰਕਾਰੀ ਪਾਰਸ ਕੀ ਠਾਠ,
ਜਿਹੜਾ ਪਾਰਸ ਦਾ ਪੱਥਰ ਹੈ ਉਹਦੀ ਚਿੱਤਰਕਾਰੀ ਕੀਤੀ ਹੋਈ ਹੈ, ਪਾਰਸ ਦੇ ਪੱਥਰਾਂ ਦੀ ਚਿੱਤਰਕਾਰੀ ਕੀਤੀ ਹੋਈ ਹੈ।
ਬਾਬਰ ਕੋ ਤਾਂ ਸੈਲ ਕਰਾਇਓ, ਫਿਰ ਬਾਬਰ ਕੋ ਮੋੜ ਲੈ ਆਇਓ।
ਕਹਿੰਦੇ ਬਾਬਰ ਦੀ ਇਹ ਸੈਰ ਕਰਾਈ ਪਹਿਲਾਂ ਮਹਾਰਾਜ ਜੀ ਨੇ ਆਪਣੀ ਕਲਾ ਨਾਲ। ਬਾਬਰ ਸਰੀਰ ਕਰਕੇ ਨਹੀਂ ਗਿਆ ਉੱਥੇ, ਉਹ ਤਾਂ ਚੌਂਕੜਾ ਮਾਰ ਕੇ ਥੱਲੇ ਜ਼ਮੀਨ ਤੇ ਹੀ ਬੈਠਾ, ਉਹਦੀ ਸੁਰਤੀ ਵਿੱਚ ਸਾਰਾ ਕੁਝ ਹੋ ਰਿਹਾ। ਪਰ ਬਾਬਰ ਨੂੰ ਇੱਦਾਂ ਜਾਪਦਾ ਕਿ ਮੈਂ ਉੱਥੇ ਗਿਆ ਹੋਇਆ, ਉਹ ਸਾਰਾ ਕੁਝ ਉਹਦੇ ਅੰਦਰ ਹੀ ਰਿਹਾ ਸੁਰਤੀ ਵਿੱਚ ਹੀ। ਕਹਿੰਦੇ ਪਹਿਲਾਂ ਤਾਂ ਬਾਬਰ ਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸੈਲ ਕਰਾਈ, ਸਾਰੀ ਦਰਗਾਹ ਵਿਖਾਈ।
ਪੈਗੰਬਰ ਕੀ ਵੈ ਵੱਲ ਫਿਰਾਇਓ,
ਫਿਰ ਉਹਨੂੰ ਲੈ ਕੇ ਪੈਗੰਬਰ ਵਾਲੇ ਪਾਸੇ, ਜਿੱਧਰ ਉਹਦਾ ਪੈਗੰਬਰ ਦਾ ਡੇਰਾ ਸੀ, ਹਜ਼ਰਤ ਮੁਹੰਮਦ ਦਾ ਡੇਰਾ ਸੀ, ਉਸ ਪਾਸੇ ਨੂੰ ਲੈ ਕੇ ਗਏ।
ਸੀਤ ਬਾਂਗ ਤੇ ਮੁੱਲਾਂ ਦਿਖਾਇਓ,
ਉੱਥੇ ਪਹੁੰਚਿਆ ਜਦੋਂ ਤੇ ਉੱਥੇ ਮਸੀਤ ਬਣੀ ਹੋਈ ਤੇ ਮੁੱਲਾਂ ਬੈਠੇ ਉੱਥੇ ਬਾਗ ਦੇ ਰਹੇ ਨੇ।
ਪੈਗੰਬਰ ਝੰਡਾ ਉਸੇ ਦਿਖਾਇਓ,
ਉੱਥੇ ਹਜ਼ਰਤ ਮੁਹੰਮਦ ਦਾ ਝੰਡਾ ਝੁੱਲ ਰਿਹਾ ਹੈ।
ਰੰਗਿਓ ਨੀਲ ਸੋ ਬੋ ਦਿਨ ਆਇਓ,
ਨੀਲ ਵਸਤਰ ਦਾ ਧਾਰਨੀ ਹੈ ਇਸ ਪ੍ਰਕਾਰ ਦਾ ਕਹਿੰਦੇ ਰੰਗ ਹੈ।
ਪੈਗੰਬਰ ਉਤੀ ਮਸੀਤ,
ਬੋ ਦਿਨ ਆਇਓ ਦਾ ਮਤਲਬ ਹੈ ਵੀ ਬੜਾ ਪੁਰਾਣਾ ਜਿਹਾ ਝੰਡਾ ਲੱਗਾ ਹੋਇਆ, ਵੀ ਪਤਾ ਨੀ ਕਿੰਨਾ ਚਿਰ ਹੋ ਗਿਆ ਕੱਪੜਾ ਹੀ ਨੀ ਬਦਲਿਆ। ਉਹ ਝੰਡਾ ਹਜ਼ਰਤ ਮੁਹੰਮਦ ਜਿੱਥੇ ਰਹਿੰਦੇ ਨੇ ਉੱਥੇ ਕਹਿੰਦੇ ਉਹ ਝੰਡਾ ਝੁੱਲ ਰਿਹਾ ਨੀਲੇ ਰੰਗ ਦਾ, ਵੀ ਕਿੰਨੇ ਦਿਨਾਂ ਦਾ ਹੀ ਚੜਿਆ ਹੋਇਆ, ਮੈਲਾ ਕੁਚੈਲਾ ਹੋਇਆ ਹੋਇਆ, ਕਹਿੰਦੇ ਪੁਰਾਣਾ ਜਿਹਾ ਝੰਡਾ ਹੈ।
ਤਾਂ ਪੈਗੰਬਰ ਉਤੀ ਮਸੀਤ,
ਉਹਦੇ ਪੈਗੰਬਰ ਦੀ ਮਸੀਤ ਹੈ।
ਉਹਨੇ ਸਵਾਰੀ ਆਪਣੀ ਰੀਤ,
ਉਹਨੇ ਆਪਣੇ ਢੰਗ ਨਾਲ ਸਵਾਰੀ ਹੋਈ ਹੈ, ਜਿਵੇਂ ਉਹਨਾਂ ਦਾ ਆਪਣਾ ਤੌਰ ਤਰੀਕਾ ਉਹਦੇ ਨਾਲ ਬਣਾਈ ਹੋਈ ਹੈ।
ਬਾਬਰ ਪੈਗੰਬਰ ਦੇਖਿਓ ਖੜੋ, ਕਭੀ ਉਠੈ ਕਭੀ ਲਾਂਭੋ ਪੜੋ।
ਬਾਬਰ ਜਦੋਂ ਉੱਥੇ ਗਿਆ ਉਹਨੇ ਜਾ ਕੇ ਆਪਣੇ ਪੈਗੰਬਰ ਨੂੰ ਵੇਖਿਆ ਖਲੋਤਾ ਹੈ, ਉਹ ਕਦੇ ਖਲੋਂਦਾ ਹੈ, ਕਦੇ ਡੰਡੇ ਵਾਂਗੂ ਡਿੱਗ ਕੇ ਮੱਥਾ ਟੇਕਦਾ, ਕਦੇ ਫਿਰ ਖਲੋ ਜਾਂਦਾ, ਕਦੇ ਫਿਰ ਮੱਥਾ ਟੇਕਦਾ, ਏਦਾਂ ਆਪਣੇ ਪੈਗੰਬਰ ਨੂੰ ਇਹਨੇ ਵੇਖਿਆ।
ਪੜਾ ਨਿਮਾਜ਼ ਤੇ ਆਪ ਰਸੂਲ,
ਵੇਖਿਆ ਕਿ ਇਹਦਾ ਜਿਹੜਾ ਰਸੂਲ ਹੈ ਪੈਗੰਬਰ ਹੈ ਉਹ ਉੱਥੇ ਆਪ ਵੀ ਨਮਾਜ਼ ਪੜ ਰਿਹਾ।
ਖਾਤਰ ਬੰਦਗੀ ਪੜਨ ਕਬੂਲ,
ਬੰਦਗੀ ਖਾਤਰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਣ ਲਈ, ਕਬੂਲ ਹੋਣ ਲਈ ਇਹ ਨਮਾਜ਼ ਪੜ ਰਿਹਾ।
ਪਿੱਛੇ ਖੜੇ ਤੇ ਚਾਰੋਂ ਯਾਰ,
ਉਹਦੇ ਪਿੱਛੇ ਚਾਰ ਖਲੀਫੇ ਖਲੋਤੇ ਹੋਏ ਨੇ। ਚਾਰ ਖਲੀਫੇ ਸਨ, ਇੱਕ ਦਾ ਨਾਂ ਸੀ ਅਬੂ ਬਕਰ, ਦੂਸਰਾ ਸੀ ਉਮਰ, ਤੀਸਰਾ ਸੀ ਉਸਮਾਨ ਤੇ ਚੌਥਾ ਸੀ ਅਲੀ। ਇਹ ਹਜ਼ਰਤ ਮੁਹੰਮਦ ਦੇ ਚਾਰ ਖਲੀਫੇ ਮੰਨੇ ਗਏ ਨੇ ਨਾਲ ਦੇ, ਉਹ ਵੀ ਇਹਦੇ ਨਾਲ ਪਿੱਛੇ ਖੜੇ ਹਨ।
ਤਿਨਕੇ ਪਿੱਛੇ ਪੀਰ ਹਜ਼ਾਰ,
ਪਿੱਛੇ ਫਿਰ ਹਜ਼ਾਰਾਂ ਹੀ ਇਹਨਾਂ ਦੇ ਮੁਸਲਮਾਨ ਪੀਰ ਖੜੇ ਹੋਏ ਨੇ।
ਤੇ ਪਾਛੇ ਜਾ ਬਾਬਰ ਖੜਾਇਆ, ਆਸੋ ਮਾਜਰਾ ਪੈਗੰਬਰ ਸੁਣਾਇਆ।
ਬਾਬਰ ਸਾਰਿਆਂ ਦੇ ਪਿੱਛੇ ਜਾ ਕੇ ਖਲੋ ਗਿਆ। ਇਹਦੇ ਹੱਥ ਵਿੱਚ ਜਿਹੜਾ ਆਸਾ ਸੀ ਗੁਰੂ ਨਾਨਕ ਸਾਹਿਬ ਦਾ, ਉਹਦਾ ਸਾਰਾ ਮਸਲਾ ਅੱਗੇ ਪੈਗੰਬਰ ਤੱਕ ਪਹੁੰਚਿਆ।
ਪੈਗੰਬਰ ਲੀਨੋ ਬਾਬਰ ਬੁਲਾਏ,
ਪੈਗੰਬਰ ਨੇ ਬਾਬਰ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਕਿਸ ਖਾਤਰ ਆਇਓ ਮੋਏ ਪਾਏ,
ਪੈਗੰਬਰ ਬੋਲਿਆ ਕਹਿੰਦਾ ਹਾਂ ਵੀ ਬਾਬਰ ਦੱਸ ਤੂੰ ਮੇਰੇ ਕੋਲ ਕੀ ਲੈਣ ਆਇਆ, ਮੇਰੇ ਤਾਂ ਹੀ ਕਿਉਂ ਪਹੁੰਚਿਆ, ਮੇਰੇ ਤਾਂ ਹੀ ਕਿਵੇਂ ਪਹੁੰਚ ਕੀਤੀ ਹੈ।
ਬਾਬਰ ਕਹੀ ਮੈਂ ਚੌ ਪਾਤਸ਼ਾਹੇ,
ਬਾਬਰ ਕਹਿੰਦਾ ਪੈਗੰਬਰ ਜੀ ਤੁਸੀਂ ਸਾਡੇ ਰਸੂਲ ਅੱਲਾ ਹੋ ਤੇ ਮੈਂ ਤੁਹਾਡੇ ਕੋਲੋਂ ਹਿੰਦੁਸਤਾਨ ਦੀ ਪਾਤਸ਼ਾਹੀ ਲੈਣ ਲਈ ਆਇਆ ਹਾਂ।
ਹਿੰਦ ਤਖਤ ਜੋ ਸੂਬੇ ਬਾਏ,
ਹਿੰਦੁਸਤਾਨ ਦੇ ਜਿਹੜੇ 22 ਸੂਬੇ ਨੇ ਉਹ ਮੈਂ ਤੁਹਾਡੇ ਕੋਲੋਂ ਮੰਗਣ ਲਈ ਆਇਆ, ਉੱਥੋਂ ਦੀ ਪਾਤਸ਼ਾਹੀ ਲੈਣ ਲਈ ਆਇਆ ਹਾਂ।
ਤੁਰਤ ਪੈਗੰਬਰ ਦਿਓ ਜਵਾਬੇ, ਹਿੰਦ ਪਾਤਸ਼ਾਹੀ ਨਹੀਂ ਅਮਤਾਬੇ।
ਉਸੇ ਵੇਲੇ ਕੋਰਾ ਕਰਾਰਾ ਜਵਾਬ ਦੇ ਦਿੱਤਾ ਪੈਗੰਬਰ ਨੇ, ਕਹਿੰਦਾ ਬਾਬਰ ਤੂੰ ਗਲਤ ਥਾਂ ਹੀ ਆ ਗਿਆ, ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਹੈ ਉਹ ਮੇਰੇ ਤਾਬਿਆਂ ਨਹੀਂ, ਹਿੰਦੁਸਤਾਨ ਦੀ ਪਾਤਸ਼ਾਹੀ ਮੇਰੇ ਕੋਲ ਨਹੀਂ।
ਹਿੰਦ ਪਾਤਸ਼ਾਹੇ ਨਾਨਕ ਕੇਰੇ ਕਰੀ ਨਾਥ ਫੇਰ ਤੂੰ ਮੇਰੇ,
ਹਿੰਦੁਸਤਾਨ ਦੀ ਜਿਹੜੀ ਪਾਤਸ਼ਾਹੀ ਆ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਹੈ, ਤੇ ਇਸ ਕਰਕੇ ਜੇ ਪਾਤਸ਼ਾਹੀ ਲੈਣੀ ਤੇ ਉਹਨਾਂ ਕੋਲ ਜਾ, ਮੇਰੀ ਆਸ ਨਾ ਰੱਖੀ, ਕਿਉਂਕਿ ਮੇਰੇ ਕੋਲ ਆਸ ਰੱਖ ਕੇ ਤੈਨੂੰ ਕੋਈ ਪਾਤਸ਼ਾਹੀ ਨਹੀਂ ਮਿਲਣੀ। ਮੇਰੇ ਤੇ ਆਸ ਰੱਖ ਕੇ ਤੈਨੂੰ ਕਿਤੇ ਕਿਤੇ ਦੀ ਪਾਤਸ਼ਾਹੀ ਨਹੀਂ ਮਿਲਣੀ।
ਸੂਰ ਉਠਾ ਨਾਨਕ ਦੇ ਨਾ ਦੇ ਹਮ ਅਧੀਨ ਕੱਚ ਨਾ ਅਬ।
ਧੰਨ ਗੁਰੂ ਨਾਨਕ ਸਾਹਿਬ ਜੀ, ਤੈਨੂੰ ਪਾਤਸ਼ਾਹੀ ਦੇਣ ਚਾਹੇ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ, ਪਰ ਇੱਕ ਗੱਲ ਇਹ ਸੁਣ ਲੈ ਵੀ ਮੇਰੇ ਤੇ ਓਦਾਂ ਹੀ ਨਾ ਆਸਾ ਰੱਖੀ ਬੈਠੀ, ਕਿਉਂਕਿ ਮੇਰੇ ਅਧੀਨ ਕੁਝ ਨਹੀਂ, ਮੇਰੇ ਕੋਲ ਕੁਝ ਵੀ ਨਹੀਂ।
ਉਸ ਹੀ ਤੇ ਫਿਰ ਲੇ ਜਿਸ ਬਿਦ ਰਿਜੈ ਰਿਜਾਏ ਕੈ।
ਪਾਤਸ਼ਾਹੀ ਲੈਣੀ ਹੈ ਤਾਂ ਬਾਬਰ ਫਿਰ ਉਹਨਾਂ ਕੋਲੋਂ ਹੀ ਲੈ, ਜਿਵੇਂ ਉਹ ਰੀਝਦੇ ਨੇ, ਜਿਵੇਂ ਉਹ ਪ੍ਰਸੰਨ ਹੁੰਦੇ ਨੇ ਤੇ ਪ੍ਰਸੰਨ ਹੋ ਕੇ ਤੈਨੂੰ ਪਾਤਸ਼ਾਹੀ ਦਿੰਦੇ ਨੇ, ਉਸੇ ਤਰ੍ਹਾਂ ਉਹਨਾਂ ਕੋਲੋਂ ਪਾਤਸ਼ਾਹੀ ਉਹਨਾਂ ਨੂੰ ਪ੍ਰਸੰਨ ਕਰਕੇ ਲੈ
ਲੈ। ਜਿਸ ਕੇ ਆਸੇ ਸੰਗ ਤੂੰ ਆਇਓ ਲੈ ਪਾਤਸ਼ਾਹੀ ਉਸੇ ਰਜਾਇਓ।
ਇਹਨਾਂ ਦੇ ਆਸੇ ਦੀ ਬਰਕਤ ਨਾਲ ਤੂੰ ਇੱਥੇ ਤੱਕ ਪਹੁੰਚ ਗਿਆ ਸਾਡੇ ਤਾਈਂ, ਵੇਖੋ ਕਿੱਡੀ ਤਾਕਤ ਦੇ ਮਾਲਕ ਹੋਣਗੇ ਜਿਨ੍ਹਾਂ ਦੇ ਆਸੇ ਨਾਲ ਸੋਟੇ ਨਾਲ ਤੂੰ ਇੱਥੇ ਪਹੁੰਚ ਗਿਆ। ਇਸ ਕਰਕੇ ਜੇ ਪਾਤਸ਼ਾਹੀ ਲੈਣੀ ਹੈ ਤੇ ਉਹਨਾਂ ਨੂੰ ਪ੍ਰਸੰਨ ਕਰ, ਉਹਨਾਂ ਨੂੰ ਜਾ ਕੇ ਰਜਾ ਕੇ ਪਾਤਸ਼ਾਹੀ ਲੈ।
ਹਿੰਦ ਤਖਤ ਹਮ ਤਾਬੇ ਨਾਏ ਕੁਰਾਸਾਨ ਅਮਰੇ ਪਾਏ।
ਕਹਿਣ ਲੱਗਾ ਹਿੰਦੁਸਤਾਨ ਦੀ ਪਾਤਸ਼ਾਹੀ ਮੇਰੇ ਤਾਬਿਆਂ ਨਹੀਂ ਹੈ, ਮੇਰੇ ਕੋਲ ਤਾਂ ਕੇਵਲ ਖੁਰਾਸਾਨ ਦੇ ਇਲਾਕੇ ਦੀ ਪਾਤਸ਼ਾਹੀ ਸੀ, ਖੁਰਾਸਾਨ ਦਾ ਇਲਾਕਾ ਜਿਹੜਾ ਹੈ ਉਹ ਮੇਰੇ ਪਾਸ ਸੀ।
ਉਹ ਹਮਨੇ ਤਿਮਰ ਲੰਗਾ ਦਿਓ,
ਜਿਹੜੀ ਪਾਤਸ਼ਾਹੀ ਆ ਉਸ ਇਲਾਕੇ ਦੀ, ਉਹ ਮੈਂ ਤਿਮਰ ਲਿੰਗ ਨੂੰ ਯਾਨੀ ਕਿ ਤੈਮੂਰ ਨੂੰ, ਜਿਹੜਾ ਤੁਹਾਡੇ ਮੁਗਲ ਵੰਸ਼ਾਂ ਦਾ ਵਡੇਰਾ ਹੈ, ਉਹਨੂੰ ਮੈਂ ਦੇ ਚੁੱਕਾ ਹਾਂ।
ਮੈਂ ਔਲਾਦ ਹੋਏ ਸੋ
ਕਿਉਂ, ਉਹਦੀ ਔਲਾਦ ਹੋਵੇਗੀ ਤਿਮਰ ਲਿੰਗ ਦੀ, ਉਹਦੀ ਔਲਾਦ ਤੈਮੂਰ ਦੀ ਜਿਹੜੀ ਔਲਾਦ ਹੋਵੇਗੀ ਉਹਨਾਂ ਨੂੰ ਉਹ ਰਾਜ ਪ੍ਰਾਪਤ ਹੋਵੇਗਾ।
ਬਹੁ ਬਾਬਰ ਬਹੁ ਜਵਾਬ ਤਬ ਬਾਬਰ ਕਰੇ ਰਸੂਲ ਉਤਨੇ ਮੋੜ ਸੋ ਧਰੇ।
ਬਾਬਰ ਨੇ ਬੜੇ ਬੜੇ ਸਵਾਲ ਕੀਤੇ ਪੈਗੰਬਰ ਨੂੰ, ਮਹਾਰਾਜ ਤੁਸੀਂ ਕਿਉਂ ਨਹੀਂ ਦੇ ਸਕਦੇ, ਤੁਸੀਂ ਕਿਉਂ ਨਹੀਂ ਹਿੰਦੁਸਤਾਨ ਦੀ ਪਾਤਸ਼ਾਹੀ ਦਿੰਦੇ, ਗੁਰੂ ਨਾਨਕ ਸਾਹਿਬ ਕੋਲੋਂ ਜਾ ਕੇ ਮੈਂ ਕਿਉਂ ਮੰਗਾ। ਉਹ ਕਹਿਣ ਲੱਗੇ ਵੀ ਅਸੀਂ ਵੀ ਉਹਨਾਂ ਕੋਲੋਂ ਹੀ ਮੰਗੀ ਸੀ ਉਸ ਇਲਾਕੇ ਦੀ, ਖੁਰਾਸਾਨ ਦੇ ਇਲਾਕੇ ਦੀ, ਉਹ ਮੈਂ ਦੇ ਚੁੱਕਾ। ਇਸ ਕਰਕੇ ਉਹੀ ਨੇ ਦਾਤੇ ਸਾਰੇ ਸੰਸਾਰ ਦੇ, ਉਹਨਾਂ ਦੇ ਕੋਲ ਹੀ ਨੇ ਸਾਰੀਆਂ ਪਾਤਸ਼ਾਹੀਆਂ, ਉਹਨਾਂ ਨੇ ਹੀ ਬਖਸ਼ਣੀਆਂ ਨੇ। ਇਸ ਕਰਕੇ ਉਹਨਾਂ ਨੂੰ ਜਾ ਕੇ ਰਿਝਾ ਕੇ ਪ੍ਰਸੰਨ ਕਰਕੇ ਪਾਤਸ਼ਾਹੀ ਲੈ ਲੈ ਜੇ ਲੈਣੀ ਹੈ, ਹੋਰ ਨਹੀਂ ਕਿਤੋਂ ਮਿਲਣੀ। ਕਿਤੇ ਤੇਰੇ ਮਨ ਚ ਭੁਲੇਖਾ ਹੋਵੇ ਕਿ ਮੇਰੇ ਵਰਗਾ ਪੈਗੰਬਰ ਤੈਨੂੰ ਕੋਈ ਪਾਤਸ਼ਾਹੀ ਦੇ ਦੇਗਾ, ਆ ਵੇਖ ਕਿੰਨੇ ਸਾਰੇ ਖਲੋਤੇ ਨੇ ਇੱਥੇ, ਮੈਂ ਕੱਲਾ ਥੋੜੀ ਖਲੋਤਾ, ਆ ਮੇਰੇ ਸਮੇਤ ਆ ਮੇਰੇ ਚਾਰ ਯਾਰ ਖਲੋਤੇ ਨੇ ਇੱਥੇ ਜਿਹਨਾਂ ਨੂੰ ਖਲੀਫੇ ਕਹਿੰਦੇ ਆ, ਇਹਨਾਂ ਨੂੰ ਪੁੱਛ ਲੈ। ਆ ਹੋਰ ਵੀ ਪੀਰ ਖਲੋਤੇ ਨੇ, ਪੈਗੰਬਰ ਖਲੋਤੇ ਨੇ, ਬੜੇ ਬੜੇ ਅਲੀ ਵਰਗੇ, ਇਹਨਾਂ ਕੋਲੋਂ ਮੰਗ ਲੈ। ਕਿਸੇ ਕੋਲੋਂ ਪਾਤਸ਼ਾਹੀ ਨਹੀਂ ਮਿਲਣੀ, ਪਾਤਸ਼ਾਹੀ ਤਾਂ ਕੇਵਲ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਹੀ ਮਿਲਣੀ ਹੈ। ਜਿੰਨੇ ਸਵਾਲ ਜਵਾਬ ਇਹਨੇ ਕੀਤੇ ਸਾਰੀਆਂ, ਕੱਲੀ ਕੱਲੀ ਗੱਲ ਦਾ ਜਵਾਬ ਇਹਨੂੰ ਹਜ਼ਰਤ ਕੋਲੋਂ ਪ੍ਰਾਪਤ ਹੋਇਆ।
ਨਿਰਾਸਾ ਬਾਬਰ ਮੁੜਿਆ,
ਬਾਬਰ ਨਿਰਾਸ਼ ਹੋ ਗਿਆ ਤੇ ਨਿਰਾਸਾ ਹੋ ਕੇ ਆਪਣੇ ਪੈਗੰਬਰ ਦੇ ਕੋਲੋਂ ਵਾਪਸ ਮੁੜਿਆ।
ਉਹ ਆਸਾ ਲੈ ਡੇਰੇ ਬਣਿਆ,
ਉਸੇ ਆਸੇ ਦੇ ਸਮੇਤ ਵਾਪਸ ਆਪਣੇ ਡੇਰੇ ਵਿੱਚ ਆ ਪਹੁੰਚਿਆ। ਸੁਰਤੀ ਵਿੱਚ ਹੀ ਹੋ ਰਿਹਾ ਸਾਰਾ ਕੁਝ, ਸੁਰਤੀ ਦੁਆਰਾ ਹੀ ਆਪਣੇ ਡੇਰੇ ਵਿੱਚ ਵਾਪਸ ਆ ਗਿਆ ਏਮਨਾਬਾਦ।
ਬਾਬਰ ਆਸ ਦੂਰ ਤਬ ਭਏ,
ਬਾਬਰ ਜਿਹੜਾ ਕਹਿੰਦਾ ਸੀ ਵੀ ਮੈਂ ਆਪਣੇ ਪੈਗੰਬਰ ਕੋਲੋਂ ਲਵਾਂਗਾ ਪਾਤਸ਼ਾਹੀ, ਮੈਂ ਕਿਉਂ ਨਾਨਕ ਕੋਲੋਂ ਲੈਣੀ ਹੈ। ਹੁਣ ਉਹ ਭੁਲੇਖਾ ਨਿਕਲ ਗਿਆ ਇਹਦੇ ਮਨ ਚ ਵੀ ਪੈਗੰਬਰ ਤਾਂ ਮੇਰਾ ਵਿਚਾਰਾ ਆਪ ਖਾਲੀ ਬੈਠਾ ਹੈ, ਉਹਦੇ ਦਰਬਾਰ ਦੇ ਵਿੱਚ ਤਾਂ ਨਿਸ਼ਾਨ ਸਾਹਿਬ ਵੀ ਪੁਰਾਣਾ, ਝੁਲਿਆ ਕੱਪੜਾ ਵੀ ਪੁਰਾਣਾ, ਉਹਦੇ ਕੋਲ ਤਾਂ ਨਵਾਂ ਕੱਪੜਾ ਕੋਈ ਨਹੀਂ ਉੱਥੇ ਚਲਾਉਣ ਨੂੰ, ਤੇ ਮੈਨੂੰ ਪਾਤਸ਼ਾਹੀ ਕਿੱਥੋਂ ਦੇਗਾ। ਫਿਰ ਕਹਿੰਦਾ ਹੁਣ ਤਾਂ ਗੁਰੂ ਨਾਨਕ ਸਾਹਿਬ ਕੋਲੋਂ ਹੀ ਪਾਤਸ਼ਾਹੀ ਮਿਲਣੀ ਹੈ, ਤੋ ਮਹਾਰਾਜ ਸੱਚੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਉਣ ਨੂੰ ਤਿਆਰ ਹੋਇਆ।
ਬਾਬਰ ਆਤ ਦੂਰ ਤਬ ਬਏ ਜਨ ਉਸ ਕਮਰ ਦੋ ਟੁੱਕ ਹੋ ਗਏ,
ਬਾਬਰ ਦੀ ਆਸ ਟੁੱਟ ਗਈ। ਕਹਿੰਦੇ ਮਾਨੋ ਜਿਵੇਂ ਕਿਸੇ ਨੇ ਲੱਕ ਤੋੜ ਦਿੱਤੀ ਹੋਵੇ ਨਾ, ਏਦਾਂ ਬਾਬਰ ਦੀ ਹਾਲਤ ਹੋ ਗਈ। ਮਾਨੋ ਜਿਵੇਂ ਕਿਸੇ ਨੇ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੋਵੇ, ਲੱਕ ਟੁੱਟ ਗਈ ਹੋਵੇ, ਏਦਾਂ ਬਾਬਰ ਨਿਰਾਸ਼ ਹੋਇਆ।
ਪਰੀ ਗਸ਼ੀ ਤਿਸ ਡੇਰੇ ਆਏ,
ਡੇਰੇ ਆ ਗਏ ਆਪਣੇ ਨੂੰ ਤੇ ਗਸ਼ੀਆਂ ਪੈਣ ਲੱਗ ਪਈਆਂ ਵੀ ਅਸੀਂ ਜਿਹਨੂੰ ਏਡਾ ਵੱਡਾ ਪੈਗੰਬਰ ਮੰਨਦੇ ਹਾਂ ਉਹਦੀ ਤਾਂ ਇਹੋ ਜਿਹੀ ਹਾਲਤ ਵੇਖੀ ਹੈ ਮੈਂ। ਬੜਾ ਮਨ ਦੇ ਵਿੱਚ ਗਛੀਆਂ ਪੈਂਦੀਆਂ ਨੇ ਇਹਨੂੰ ਅਨੇਕਾਂ ਪ੍ਰਕਾਰ ਦੇ ਨਾਲ।
ਲਗੋ ਕਰਨ ਮਨ ਬੋ ਪਛਤਾਏ,
ਪਛਤਾਵਾ ਕਰਦਾ ਆਪਣੇ ਮਨ ਹੀ ਮਨ।
ਵਜ਼ੀਰ ਕਈ ਟੀ ਆਛੀ ਬਾਤ, ਹਿੰਦੂ ਪੀਰ ਹੁਆ ਬੜੀ ਅਫਾਤ।
ਜਿਹੜਾ ਮੇਰਾ ਵਜ਼ੀਰ ਸੀ ਨਾ, ਜਦੋਂ ਮੈਂ ਚੱਲਿਆ ਸੀ ਉੱਥੋਂ ਖੁਰਾਸਾਨ ਤੋਂ, ਉਹਨੇ ਕਿਹਾ ਸੀ ਵੀ ਹਿੰਦੁਸਤਾਨ ਵਿੱਚ ਜਿਹੜੇ ਪੀਰ ਨੇ ਬੜੀ ਆਫਤ ਨੇ, ਉਹ ਬੜੀ ਬੜੀ ਕਲਾਵਾਨ ਵਾਲੇ ਨੇ। ਬਾਕੀ ਹਿੰਦੁਸਤਾਨ ਦੇ ਪੀਰ ਤਾਂ ਬੜੇ ਮਹਾਨ ਨੇ, ਆ ਹਿੰਦੂ ਹਿੰਦੂਆਂ ਦੇ ਪੀਰ ਸਦਾਉਂਦੇ, ਹਿੰਦ ਦੇ ਪੀਰ ਸਦਾਉਂਦੇ, ਗੁਰੂ ਨਾਨਕ ਸਾਹਿਬ ਕੈਸੀ ਵੱਡੀ ਕਲਾ ਦੇ ਮਾਲਕ ਹਨ।
ਪਾਛੇ ਮੁੜੇ ਤੂੰ ਚੋਟ ਲੱਗੇ, ਆਗੇ ਤੁਰੇ ਤੁਹਾਰ।
ਬੜਾ ਸ਼ਰਮਿੰਦਾ ਹੋ ਰਿਹਾ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਕਿਵੇਂ ਮੰਗਾ ਹੁਣ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਆਪਣੇ ਪੈਗੰਬਰ ਕੋਲੋਂ ਲਵਾਂਗਾ, ਤੇ ਪੈਗੰਬਰ ਨੇ ਮੇਰੇ ਨੇ ਸਾਫ ਹੀ ਜਵਾਬ ਦੇ ਦਿੱਤਾ ਵੀ ਮੇਰੇ ਕੋਲ ਪਾਤਸ਼ਾਹੀ ਕਿੱਥੇ, ਪਾਤਸ਼ਾਹੀ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਕੋਲੋਂ ਹੀ ਮਿਲਣੀ। ਹੁਣ ਬਾਬਰ ਸੋਚਦਾ ਕਿ ਜੇ ਮੈਂ ਇੱਥੋਂ ਇਸਥੋਂ ਵਾਪਸ ਮੁੜ ਜਾਂਦਾ, ਪਿੱਛੇ ਮੁੜ ਜਾਂਦਾ, ਅੱਗੇ ਨਹੀਂ ਤੁਰਦਾ, ਤੇ ਤਾਂ ਵੀ ਮਾੜੀ ਗੱਲ ਹੈ। ਜੇ ਅੱਗੇ ਜਾਂਦਾ ਤੇ ਹਾਰਦਾ ਆ, ਜੇ ਗੁਰੂ ਨਾਨਕ ਸਾਹਿਬ ਕੋਲੋਂ ਰਾਜ ਨਹੀਂ ਲੈਂਦਾ, ਆਪਣੇ ਬਲ ਨਾਲ ਜਾਵਾਂ ਤੇ ਮੈਂ ਹਾਰਾਂਗਾ।
ਗੈ ਚਕ ਚੁੰਦਰ ਸਰਪ ਜਿਉਂ ਐਸੇ ਭਇਓ ਵਿਚਾਰ,
ਪਿੱਛੇ ਮੁੜਦਾ ਤੇ ਮੈਨੂੰ ਲੋਕ ਕਾਏ ਰੱਖਣਗੇ, ਅੱਗੇ ਵੱਧਦਾ ਤੇ ਹਾਰਦਾ ਆ। ਹੁਣ ਉਹ ਹਾਲਤ ਬਣ ਗਈ, ਬਾਬਰ ਕਹਿੰਦਾ ਵੀ ਜਿਵੇਂ ਸੱਪ ਨੇ ਮੂੰਹ ਚ ਚਕਚੁੰਦਰ ਲੈ ਲਈ ਹੋਵੇ, ਛੱਡਦਾ ਤਾਂ ਮਰਦਾ, ਖਾਂਦਾ ਤਾਂ ਮਰਦਾ, ਛੱਡਦਾ ਤੇ ਅੰਨਾ ਹੁੰਦਾ, ਖਾਂਦਾ ਤੇ ਕੋੜ ਪੈਂਦਾ। ਉਹ ਹਾਲਤ ਬਾਬਰ ਦੀ ਹੋਈ।
ਥਰ ਥਰ ਕੰਪੈ ਬਾਬਰ ਦੇ,
ਬਾਬਰ ਦੀ ਦੇਹ ਇੱਦਾਂ ਕੰਬਣ ਲੱਗੀ ਜਿਵੇਂ 104 ਡਿਗਰੀ ਦਾ ਬੁਖਾਰ ਚੜਦਾ ਨਾ ਕਾਂਬੇ ਦਾ, ਤੇ ਤਨ ਕੰਬਦਾ, ਏਦਾਂ ਬਾਬਰ ਦਾ ਤਨ ਕੰਬਦਾ ਹੈ।
ਬਾਬਰ ਉਪਜਿਓ ਬੋ ਸੰਦੇ,
ਬਾਬਰ ਦੇ ਮਨ ਹੀ ਮਨ ਅਨੇਕਾਂ ਸੰਦੇਹ ਪੈਦਾ ਹੋ ਰਹੇ ਨੇ। ਸੋਚਦਾ ਹੁਣ ਕੀ ਕਰਾਂ, ਕਿਵੇਂ ਗੁਰੂ ਨਾਨਕ ਸਾਹਿਬ ਨੂੰ, ਜਿਨ੍ਹਾਂ ਨੂੰ ਮੈਂ ਕਹਿ ਆ ਵੀ ਤੁਹਾਡੇ ਕੋਲੋਂ ਲੈਣੀ ਨਹੀਂ ਪਾਤਸ਼ਾਹੀ, ਮੈਂ ਤਾਂ ਲਵਾਂਗਾ ਆਪਣੇ ਪੈਗੰਬਰ ਕੋਲੋਂ, ਹੁਣ ਉਹਨਾਂ ਕੋਲ ਹੀ ਜਾ ਕੇ ਕਿਵੇਂ ਮੰਗਾਂ ਦੁਬਾਰਾ। ਏਦਾਂ ਕਈ ਸੰਦੇਹ ਕਈ ਖਿਆਲ ਬਾਬਰ ਦੇ ਮਨ ਵਿੱਚ ਆਉਂਦੇ ਨੇ।
ਹੁਆ ਪੈਗੰਬਰ ਦਿਓ ਜਵਾਬ,
ਉੱਥੇ ਤਾਂ ਪੈਗੰਬਰ ਨੇ ਸਾਫ ਜਵਾਬ ਦੇ ਦਿੱਤਾ, ਤੇ ਹਾਲਤ ਮੈਂ ਆਪਣੀਆਂ ਅੱਖਾਂ ਨਾਲ ਵੇਖ ਹੀ ਆਇਆ ਉੱਥੇ ਜੋ ਪੈਗੰਬਰ ਦੀ ਹੈ।
ਮੁਝ ਕਰ ਦੀਨੋ ਹਿੰਦੂ ਤਾਬ,
ਮੈਨੂੰ ਤਾਂ ਹਿੰਦੁਸਤਾਨ ਦੇ ਇੱਕ ਹਿੰਦ ਦੇ ਪੀਰ ਦੇ ਤਾਬਿਆਂ ਕਰ ਦਿੱਤਾ ਮੇਰੇ ਪੈਗੰਬਰ ਨੇ, ਆਖਿਆ ਜਾ ਬਾਦਸ਼ਾਹੀ ਲੈਣੀ ਹੈ ਤਾਂ ਉਹਨਾਂ ਕੋਲੋਂ ਲੈ, ਮੈਨੂੰ ਤਾਂ ਇੱਕ ਹਿੰਦੂ ਦੇ ਤਾਬਿਆਂ ਕਰ ਦਿੱਤਾ ਹੈ।
ਅਬ ਮੈਂ ਆਸ ਹੋਰ ਕਿਸ ਕਰੂ,
ਹੁਣ ਮੈਂ ਹੋਰ ਕਿਸ ਦੀ ਆਸ ਕਰਾਂ, ਪੈਗੰਬਰ ਦੀ ਆਸ ਕਰਨੀ ਸੀ ਤੇ ਪੈਗੰਬਰ ਨੇ ਮੈਨੂੰ ਕਹਿ ਦਿੱਤਾ ਵੀ ਉਹਨਾਂ ਤੇ ਭਰੋਸਾ ਰੱਖ, ਹੁਣ ਪੈਗੰਬਰ ਨੂੰ ਛੱਡ ਕੇ ਮੈਂ ਹੋਰ ਕਿਹਦੇ ਤੇ ਆਸ ਕਰਾਂ,
ਕਿਸ ਅੱਗੇ ਸਜਦੋ ਕਰੋ,
ਹੁਣ ਮੈਂ ਕਿਹਦੇ ਅੱਗੇ ਸਜਦਾ ਕਰਾਂ, ਕਿਹਦੇ ਅੱਗੇ ਝੁੱਕ ਝੁੱਕ ਕੇ ਸਲਾਮਾ ਕਰਾਂ।
ਬੇੜਾ ਪੜਿਓ ਸਮੁੰਦਰ ਮਾਏ, ਦਿਓ ਪੈਗੰਬਰ ਅੱਗੇ ਤਕਾਏ।
ਮੇਰੀ ਤਾਂ ਉਹ ਗੱਲ ਹੋਈ ਵੀ ਮੇਰਾ ਬੇੜਾ ਸੀ ਜਿਹੜਾ ਉਹ ਸਮੁੰਦਰ ਵਿੱਚ ਪੈ ਗਿਆ, ਤੇ ਪਹਿਲਾਂ ਤਾਂ ਕਿਨਾਰੇ ਤੇ ਲੱਗਾ ਸੀ, ਜਦੋਂ ਪੈਗੰਬਰ ਨੇ ਕੀ ਕੀਤਾ ਧੱਕਾ ਮਾਰ ਕੇ ਅੱਗੇ ਠਿੱਲ ਦਿੱਤਾ ਸਮੁੰਦਰ ਵਿੱਚ, ਨਾ ਹੁਣ ਇੱਧਰ ਜੋਗਾ ਨਾ ਉੱਧਰ ਜੋਗਾ, ਤੇ ਵਿੱਚੇ ਹੀ ਛੱਡ ਕੇ ਪੈਗੰਬਰ ਨੇ ਮੈਨੂੰ ਉਸ ਮੱਝ ਧਾਰ ਵਿੱਚ ਸਾਗਰ ਵਿੱਚ ਡੁੱਬਣ ਨੂੰ ਛੱਡ ਦਿੱਤਾ।
ਇਨ ਖੇਵਟ ਬੇੜਾ ਕਿਮ ਪਾਰ,
ਜਿਹੜੇ ਬੇੜੇ ਦਾ ਮਲਾਹ ਹੀ ਕੋਈ ਨੀ, ਹੁਣ ਪਾਰ ਕਿਵੇਂ ਉਤਰੇ, ਕਿਉਂਕਿ ਪੈਗੰਬਰ ਨੇ ਤਾਂ ਧੱਕਾ ਮਾਰ ਕੇ ਵਿੱਚ ਕਰ ਦਿੱਤਾ ਬੇੜਾ, ਹੁਣ ਅੱਗੇ ਮਲਾਹ ਹੀ ਨਾ ਹੋਵੇ, ਉਹ ਬੇੜਾ ਹੁਣ ਬਿਨਾਂ ਮਲਾਹ ਤੋਂ ਕਿਵੇਂ ਪਾਰ ਜਾਵੇ।
ਪਰੇ ਜਾਏ ਕਉ ਕੀ ਧਾਰ,
ਬੜੀ ਭਿਆਨਕ ਮੰਝ ਧਾਰ ਹੈ ਉਹਦੇ ਵਿੱਚੋਂ, ਹੁਣ ਇਹ ਬੇੜਾ ਕਿਵੇਂ ਪਾਰ ਲੰਘੇ।
ਐਸੀ ਐਸੀ ਸੋਚਾਂ ਕਰੇ, ਕਬ ਡੁੱਬੇ ਕਬ ਸੰਸਿਓ ਤਰੇ।
ਇਹੋ ਜਿਹੀਆਂ ਬੜੀਆਂ ਸੋਚਾਂ ਸੋਚਦਾ ਬਾਬਰ, ਕਈ ਤਰ੍ਹਾਂ ਦੀਆਂ ਗਟੀਆਂ ਗਿਣਦਾ, ਇੱਕ ਚਿੰਤਾ ਮਨ ਚ ਆਉਂਦੀ ਹੈ ਇੱਕ ਲੱਥਦੀ ਹੈ, ਇਦਾਂ ਮਨ ਵਿੱਚ ਅਨੇਕ ਪ੍ਰਕਾਰ ਦੇ ਸੰਸੇ ਕਰਦਿਆਂ ਡੁੱਬਦਾ ਜਾ ਰਿਹਾ ਹੈ, ਕਦੇ ਤਰ ਜਾਂਦਾ ਸੰਸੇ ਤੋਂ ਕਦੇ ਡੁੱਬ ਜਾਂਦਾ ਹੈ।
ਦੋਹੇਰਾ ਤਬ ਬਾਬਰ ਕੈ ਮਨ ਪੁਰੀ ਤਰੀ ਬੋਲ ਮਨ ਤੀਰ,
ਇਦਾਂ ਦੀਆਂ ਬਹੁਤ ਸੋਚਾਂ ਸੋਚਣ ਤੋਂ ਬਾਅਦ ਚੱਲਦਾ ਚੱਲਦਾ ਫਿਰ ਇਹਨੇ ਆਪਣੇ ਮਨ ਦੇ ਵਿੱਚ ਫੁਰਨਾ ਕੀਤਾ ਤੇ ਕੁਝ ਕੁ ਧੀਰਜ ਦੇ ਮਨ ਨੂੰ ਮਿਲਿਆ।
ਪੈਗੰਬਰ ਵੀ ਐ ਸੋ ਕਯੋ ਸੋ ਹਿੰਦੂ ਨਾਨਕ ਬਸ ਪੀਰ
ਲੱਗਾ ਵੀ ਹੁਣ ਤਾਂ ਪੈਗੰਬਰ ਨੇ ਵੀ ਕਹਿ ਦਿੱਤਾ ਜਿਹੜਾ ਸਾਡਾ ਪੈਗੰਬਰ ਹੈ ਉਹਨੇ ਵੀ ਕਹਿ ਦਿੱਤਾ ਵੀ ਹਿੰਦੁਸਤਾਨ ਦੀ ਪਾਤਸ਼ਾਹੀ ਤਾਂ ਗੁਰੂ ਨਾਨਕ ਸਾਹਿਬ ਦੇ ਵੱਸ ਹੈ ਤੇ ਫਿਰ ਮੈਂ ਹੁਣ ਪੈਗੰਬਰ ਦੇ ਕਹਿਣ ਤੇ ਜਾਣਾ ਉਹਨਾਂ ਦੇ ਕੋਲ ਜਾਣਾ ਫਿਰ ਇਹੀ ਰਸਤਾ ਹੁਣ ਹੋਰ ਤਾਂ ਕੋਈ ਰਸਤਾ ਨਹੀਂ ਨਜ਼ਰ ਆਉਂਦਾ ਹੋਰ ਤਾਂ ਕੋਈ ਮਾਰਗ ਨਹੀਂ ਸੁੱਝਦਾ
ਤਬ ਬਾਬਰ ਕੇ ਯੋਂ ਚੇਤੇ ਆਏ ਪਰੋਂ ਚਰਨ ਅਬ ਨਾਨਕ ਜਾਏ
ਬਾਬਰ ਦੇ ਮਨ ਵਿੱਚ ਫਿਰ ਇਸ ਤਰ੍ਹਾਂ ਦਾ ਫੁਰਨਾ ਆਇਆ ਕਿ ਮੈਂ ਹੁਣ ਧੰਨ ਗੁਰੂ ਨਾਨਕ ਸਾਹਿਬ ਜਗਤ ਗੁਰੂ ਸਤਿਗੁਰਾਂ ਦੇ ਚਰਨਾਂ ਵਿੱਚ ਜਾਵਾਂ ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪਵਾਂ
ਸਭ ਪੀਰਨ ਸਿਰ ਨਾਨਕ ਪੀਰ
ਜਗਤ ਗੁਰੂ ਗੁਰੂ ਨਾਨਕ ਸਾਹਿਬ ਸਾਰੇ ਪੀਰਾਂ ਦੇ ਪੀਰ ਨੇ ਹੁਣ ਮੈਨੂੰ ਸਮਝ ਆ ਪਈ ਹੈ ਕਿ ਉਹ ਸਾਰੇ ਪੀਰਾਂ ਦੇ ਜਿੰਨੇ ਸਾਡੇ ਪੀਰ ਨੇ ਮੁਸਲਮਾਨਾਂ ਦੇ ਉਹਨਾਂ ਸਾਰੇ ਪੀਰਾਂ ਦੇ ਪੀਰ ਪੀਰਾਨ ਪੀਰ ਗੁਰੂ ਨਾਨਕ ਸਾਹਿਬ ਹਨ
ਸਭ ਤੇ ਵੱਡਾ ਸਤਿਗੁਰੂ ਨਾਨਕ ਨਾਨਕ ਬਿਨ ਕੁਤਰਾਵੈ ਤੀਰ
ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਨੇ ਹੁਣ ਉਹਨਾਂ ਤੋਂ ਬਿਨਾਂ ਮੇਰੇ ਇਸ ਹਿਰਦੇ ਨੂੰ ਕੋਈ ਧੀਰਜ ਨਹੀਂ ਦੇ ਸਕਦਾ ਬਾਬਰ ਸੋਚ ਰਿਹਾ ਕਿ ਹੁਣ ਮੇਰੇ ਇਸ ਹਿਰਦੇ ਨੂੰ ਮੇਰਾ ਇਹ ਜਿਹੜਾ ਬੇੜਾ ਸਮੁੰਦਰ ਵਿੱਚ ਫਸ ਗਿਆ ਇਸ ਫਸੇ ਹੋਏ ਬੇੜੇ ਨੂੰ ਹੁਣ ਜੇ ਕੋਈ ਕਿਨਾਰੇ ਲਾ ਸਕਦਾ ਹੈ ਤਾਂ ਉਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਤੋਂ ਇਲਾਵਾ ਮੇਰਾ ਇਹ ਬੇੜਾ ਕੋਈ ਨਹੀਂ ਤਾਰ ਸਕਦਾ
ਤਬ ਉਹਨ ਦੌਲਤ ਤੁਰਤ ਬੁਲਾਇਆ
ਉਸੇ ਵੇਲੇ ਨੇ ਨਵਾਬ ਦੌਲਤ ਖਾਂ ਨੂੰ ਬੁਲਾਇਆ ਕਿਉਂਕਿ ਵਿਚੋਲਾ ਤਾਂ ਉਹ ਹੀ ਸੀ ਨਾ ਗੁਰੂ ਨਾਨਕ ਸਾਹਿਬ ਤੇ ਬਾਬਰ ਦੇ ਵਿੱਚ ਤੇ ਇਹਨੇ ਉਸੇ ਵੇਲੇ ਨਵਾਬ ਦੌਲਤ ਖਾਂ ਨੂੰ ਬੁਲਾਇਆ
ਤੈਨੇ ਮੁਝੀਆਂ ਆਨ ਪਸਾਇਆ
ਦੌਲਤ ਖਾਂ ਨੂੰ ਸੱਦ ਕੇ ਕਹਿੰਦਾ ਉਹ ਦੌਲਤ ਖਾਂ ਤੂੰ ਤਾਂ ਮੈਨੂੰ ਇੱਥੇ ਲਿਆ ਕੇ ਫਸਾ ਦਿੱਤਾ ਤੂੰ ਤਾਂ ਮੈਨੂੰ ਇੱਥੇ ਲਿਆ ਕੇ ਫਸਾਇਆ ਹੈ
ਘੁੰਮਣ ਵਾਣੀ ਮੈਂ ਦੇਉ ਪਾਡਾਰ
ਮੈਨੂੰ ਘੁੰਮਣ ਵਾਣੀ ਚ ਪਾ ਦਿੱਤਾ ਜਿਵੇਂ ਘੁੰਮਣ ਘੇਰੀ ਹੁੰਦੀ ਹੈ ਉਹਦੇ ਵਿੱਚ ਪਾ ਦਿੱਤਾ ਹੁਣ ਉਸੇ ਘੁੰਮਣ ਘੇਰੀ ਵਿੱਚ ਮੈਂ ਘੁੰਮੀ ਜਾ ਰਿਹਾ
ਕਹੋ ਸਤਿਗੁਰ ਕੋ ਲਾਵੇ ਪਾਰ
ਤੂੰ ਹੁਣ ਚੱਲ ਕੇ ਮੇਰੀ ਸਿਫਾਰਿਸ਼ ਕਰ ਗੁਰੂ ਨਾਨਕ ਸਾਹਿਬ ਦੇ ਕੋਲ ਉਹਨਾਂ ਨੂੰ ਚੱਲ ਕੇ ਬੇਨਤੀ ਕਰ ਕਿ ਮੇਰੀ ਜਿਹੜੀ ਇਹ ਜ਼ਿੰਦਗੀ ਮੇਰਾ ਇਹ ਜਿਹੜਾ ਬੇੜਾ ਘੁੰਮਣ ਘੇਰੀ ਚ ਫਸਿਆ ਹੋਇਆ ਗੁਰੂ ਨਾਨਕ ਸਾਹਿਬ ਇਸ ਬੇੜੇ ਨੂੰ ਘੁੰਮਣ ਘੇਰੀ ਚੋਂ ਕੱਢ ਕੇ ਪਾਰ ਲਾ ਦੇਣ
ਲੈ ਦੌਲਤ ਤਬ ਤੁਰਿਓ ਸਾਥ
ਸੁਣ ਕੇ ਨਵਾਬ ਦੌਲਤ ਖਾਂ ਨੇ ਆਖਿਆ ਚੱਲ ਬਾਬਰ ਗੁਰੂ ਨਾਨਕ ਤਾਂ ਬਖਸ਼ਿਸ਼ਾਂ ਦੇ ਦਾਤੇ ਨੇ ਉਹਨਾਂ ਦੇ ਚਰਨਾਂ ਚ ਜੋ ਚਾਹੇ ਤੂੰ ਲੈ ਸਕਦਾ ਇਹ ਕਹਿ ਕੇ ਦੌਲਤ ਖਾਂ ਨੇ ਬਾਬਰ ਨੂੰ ਨਾਲ ਲਿਆ ਤੇ ਚੱਲ ਪਿਆ
ਛੂਏ ਚਰਨ ਉਹ ਜੋੜੇ ਹੱਥ
ਆ ਗਿਆ ਹੁਣ ਬਾਬਰ ਪਹਿਲਾਂ ਵੀ ਆਇਆ ਸੀ ਪਰ ਜਿਹੜਾ ਹੁਣ ਆਇਆ ਨਾ ਅਸਲ ਵਿੱਚ ਆਉਣਾ ਹੁਣ ਹੋਇਆ ਆਇਆ ਤਾਂ ਪਹਿਲਾਂ ਵੀ ਸੀ ਮਿਲ ਕੇ ਤਾਂ ਪਹਿਲਾਂ ਵੀ ਗਿਆ ਪਰ ਅਸਲ ਵਿੱਚ ਆਉਣਾ ਹੁਣ ਹੋਇਆ ਹੁਣ ਜਦੋਂ ਆਇਆ ਤੇ ਆਉਂਦਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਏਦਾਂ ਡਿੱਗਾ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਹੱਥ ਜੋੜੇ
ਮੈਂ ਹੂੰ ਤੁਝ ਦਾਸਨ ਕੋ ਦਾਸ ਪੂਰਨ ਕਰੋ ਹਮਾਰੀ ਆਸ
ਕਹਿਣ ਲੱਗਾ ਸਤਿਗੁਰੂ ਜੀ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਤੁਹਾਡੇ ਜਿਹੜੇ ਦਾਸ ਨੇ ਨਾ ਮੈਂ ਅੱਗੋਂ ਉਹਨਾਂ ਦਾ ਵੀ ਦਾਸ ਹਾਂ ਦੌਲਤ ਖਾਂ ਤੁਹਾਡਾ ਦਾਸ ਹੈ ਮੈਂ ਇਹਦਾ ਦਾਸ ਬਣ ਕੇ ਤੁਹਾਡੇ ਕੋਲ ਆਇਆ ਮੈਂ ਦਾਸਾਂ ਦਾ ਦਾਸ ਬਣ ਕੇ ਆਇਆ ਮੇਰੀ ਆਸ ਪੂਰਨ ਕਰ ਦਿਓ
ਦੋਹੇਰਾ ਹੁਆ ਜੋ ਬਾਬਰ ਦਿੱਕਿਓ ਕਈ ਸੋਈ ਤੇ ਆਨ
ਬਾਬਰ ਨੇ ਉੱਥੇ ਜੋ ਕੁਝ ਵੇਖਿਆ ਸੀ ਨਾ ਉਹ ਸਾਰਾ ਕੁਝ ਦੱਸਿਆ ਮਹਾਰਾਜ ਉੱਥੇ ਆਹ ਕੁਝ ਵੇਖਿਆ ਪਹਿਲਾਂ ਮੈਂ ਤੁਹਾਡੀ ਦਰਗਾਹ ਵੇਖੀ ਦਰਬਾਰ ਵੇਖਿਆ ਬੜਾ ਸੁੰਦਰ ਦਰਬਾਰ ਸੀ ਅਲੌਕਿਕ ਨਜ਼ਾਰਾ ਸੀ ਉਸ ਦਰਬਾਰ ਦਾ ਫਿਰ ਥੋੜਾ ਜਿਹਾ ਪਾਸੇ ਜਾ ਕੇ ਬਾਹਰ ਜਾ ਕੇ ਮੈਂ ਆਪਣੇ ਪੈਗੰਬਰ ਦੀ ਵੀ ਜਾ ਕੇ ਮਸੀਤ ਵੇਖੀ ਉੱਥੇ ਆਪਣੇ ਢੰਗ ਦੀ ਮਸੀਤ ਬਣੀ ਹੋਈ ਸੀ ਉੱਥੇ ਕੋਈ ਰੌਣਕ ਨਹੀਂ ਸੀ ਉੱਥੇ ਕੋਈ ਚਹਿਲ ਪਹਿਲ ਨਹੀਂ ਸੀ ਉੱਥੇ ਕੋਈ ਖੇੜਾ ਖੁਸ਼ੀ ਨਹੀਂ ਸੀ ਉੱਥੇ ਵੀ ਵੇਖਿਆ ਸਾਰਾ ਕੁਝ ਜੋ ਜੋ ਇਹਨੇ ਵੇਖਿਆ ਸੀ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਦੱਸਿਆ
ਸਤਿਗੁਰ ਹੱਸ ਕੇ ਚੁੱਪ ਰਹੇ ਉਏ ਸਭ ਜਾਣੀ ਜਾਣ
ਮਹਾਰਾਜ ਜੀ ਹੱਸ ਕੇ ਤੇ ਫਿਰ ਚੁੱਪ ਕਰ ਗਏ ਸਾਹਿਬ ਨੂੰ ਹੁਣ ਦੱਸਣ ਦੀ ਕੀ ਲੋੜ ਸੀ ਉਹ ਤਾਂ ਜਾਣੀ ਜਾਣ ਜਾਣਦੇ ਸਨ ਉੱਥੇ ਕੀ ਵਰਤਦਾ ਉੱਥੇ ਕੀ ਹੋਇਆ ਆਪ ਹੀ ਤਾਂ ਸਾਰੀ ਖੇਡ ਵਰਤਾਈ ਸੀ ਬਾਬਰ ਨੂੰ ਵਿਖਾਈ ਸੀ ਸਾਰੀ ਫਿਲਮ ਉਹਦੇ ਅੰਦਰ ਹੀ ਇਸ ਕਰਕੇ ਸਾਹਿਬ ਜੀ ਸੁਣ ਕੇ ਇੱਕ ਵਾਰੀ ਚੁੱਪ ਹੱਸ ਪਏ, ਫਿਰ ਹੱਸ ਕੇ ਚੁੱਪ ਹੋ ਰਹੇ
ਚੁੱਪ। ਫਿਰ ਬਾਬਰ ਯੋਂ ਬਚਨ ਸੁਣਾਇਓ, ਤੇਰੋ ਭੇਦ ਨ ਕਿਨੋ ਪਾਇਓ।
ਬਾਬਰ ਬੋਲਿਆ ਹੱਥ ਜੋੜ ਕੇ, ਕਹਿੰਦਾ ਸਾਹਿਬ ਜੀ ਹੇ ਨਾਨਕ ਪੀਰ, ਤੁਹਾਡਾ ਭੇਦ ਕਿਸੇ ਨੇ ਨਹੀਂ ਪਾਇਆ, ਤੁਹਾਡਾ ਭੇਦ ਕਿਸੇ ਨੇ ਨਹੀਂ ਪਾਇਆ, ਕਿਸੇ ਨੇ ਨਹੀਂ ਜਾਣਿਆ।
ਤੂੰ ਸ਼ਰੀਕ ਖੁਦਾਏ ਕੋ ਆਏ,
ਹੁਣ ਇਹ ਨਹੀਂ ਮੈਨੂੰ ਪਤਾ ਕਿ ਤੁਸੀਂ ਖੁਦਾ ਦੇ ਸ਼ਰੀਕ ਹੋ। ਇਹ ਕਹਿੰਦੇ ਨੇ ਨਾ, ਕਹਿੰਦੇ ਜਿਹੜਾ ਸਾਡੇ ਪੈਗੰਬਰ ਨੇ ਉਹ ਖੁਦਾ ਦੇ ਸ਼ਰੀਕ ਨੇ, ਯਾਨੀ ਕਿ ਖੁਦਾ ਜਿੰਨੀ ਤਾਕਤ ਆ ਉਹਨਾਂ ਵਿੱਚ। ਮਹਾਰਾਜ ਹੁਣ ਇਹ ਨਹੀਂ ਮੈਨੂੰ ਪਤਾ ਕਿ ਤੁਸੀਂ ਖੁਦਾ ਦੇ ਸ਼ਰੀਕ ਹੋ।
ਤੂੰ ਖੁਦਾਏ ਕੋ ਜਾਇਓ ਤਾਈ,
ਜਾਂ ਫਿਰ ਤੁਸੀਂ ਆਪ ਹੀ ਖੁਦਾ ਹੋ। ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਖੁਦਾ ਦੇ ਸ਼ਰੀਕ ਹੋ ਜਾਂ ਆਪ ਹੀ ਖੁਦਾ ਹੋ, ਜਾਂ ਫਿਰ ਖੁਦਾ ਦੇ ਪੈਦਾ ਕੀਤੇ ਹੋਏ ਹੋ ਤੁਸੀਂ। ਖੁਦਾ ਨੇ ਖੁਦਾ ਕੋ ਜਾਇਓ ਦਾ ਮਤਲਬ ਹੁੰਦਾ ਵੀ ਖੁਦਾ ਦੇ ਪੁੱਤਰ ਹੋ। ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਖੁਦਾ ਦੇ ਸ਼ਰੀਕ ਹੋ ਜਾਂ ਫਿਰ ਖੁਦਾ ਦੇ ਪੁੱਤਰ ਹੋ।
ਇੱਥੋਂ ਜੁਦੇ ਨਾ ਆਪ ਖੁਦਾਏ,
ਮੈਨੂੰ ਇਹ ਪਤਾ ਕਿ ਖੁਦਾ ਤੁਹਾਡੇ ਤੋਂ ਵੱਖਰਾ ਨਹੀਂ ਹੈ, ਖੁਦਾ ਤੁਹਾਡੇ ਤੋਂ ਵੱਖਰਾ ਨਹੀਂ, ਕਿਉਂਕਿ ਖੁਦਾ ਵੀ ਉਹੀ ਕਰਦਾ ਜੋ ਤੁਸੀਂ ਕਰਦੇ ਹੋ।
ਜੋ ਹੋਇਆ ਸੋ ਤੇਰੀ ਰਜਾਏ,
ਮੈਨੂੰ ਇਹ ਸਮਝ ਪੈ ਗਈ ਹੈ ਜੋ ਕੁਝ ਵੀ ਹੋਵੇਗਾ ਜਾਂ ਹੋ ਰਿਹਾ ਉਹ ਸਭ ਤੁਹਾਡੀ ਰਜ਼ਾ ਚ ਹੋਣਾ, ਤੁਹਾਡੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਸਭ ਕੁਝ ਤੁਹਾਡੇ ਭਾਣੇ ਵਿੱਚ ਹੁਕਮ ਵਿੱਚ ਵਰਤਣਾ ਹੈ।
ਤੂੰ ਰਜਾਏ ਕੋ ਕਰਨਾ ਤੇਰਾ ਅੰਤ ਨਾ ਪਾਰਾਵਾ।
ਮਹਾਰਾਜ ਤੁਸੀਂ ਰਜ਼ਾ ਦੇ ਕਰਨ ਹਾਰੇ ਹੋ, ਰਜ਼ਾਏ ਦਾ ਮਤਲਬ ਹੈ ਹੁਕਮ, ਤੁਸੀਂ ਹੁਕਮ ਫਰਮਾਨ ਵਾਲੇ ਹੋ, ਹੁਕਮ ਕਰਦੇ ਹੋ ਏਦਾਂ ਹੋ ਜਾਏ, ਤੇ ਜਿਵੇਂ ਹੁਕਮ ਕਰਦੇ ਉਸੇ ਤਰ੍ਹਾਂ ਹੋ ਜਾਂਦਾ ਹੈ। ਹੇ ਨਾ ਮਹਾਰਾਜ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ, ਤੁਹਾਡਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਤੂੰ ਕਰਤਾ ਹੈ ਕਾਦਰ ਕਰੀਮ,
ਮਹਾਰਾਜ ਤੁਸੀਂ ਕਰਤਾ ਹੋ, ਕਾਦਰ ਹੋ, ਕਰੀਮ। ਕਰੀਮ ਕਹਿੰਦੇ ਨੇ ਕਿਰਪਾ ਕਰਨ ਵਾਲੇ ਨੂੰ। ਮਹਾਰਾਜ ਤੁਸੀਂ ਕਰੀਮ ਕਿਰਪਾ ਕਰਨ ਵਾਲੇ ਹੋ।
ਖੁਦ ਖੁਦਾਏ ਤੈ ਤੂੰ ਰਹੀਮ,
ਤੁਸੀਂ ਖੁਦ ਖੁਦਾ ਹੋ, ਤੁਸੀਂ ਖੁਦ ਖੁਦਾ ਹੋ ਔਰ ਤੁਸੀਂ ਰਹੀਮ ਹੋ, ਰਹਿਮਤ ਕਰਨ ਵਾਲੇ ਹੋ।
ਤੂੰ ਹੀ ਪੈਗੰਬਰ ਰਹੋ ਨੁਮਾਏ, ਤੇਰਾ ਸਿਰ ਨਾ ਪਾਇਓ ਜਾਏ।
ਤੁਸੀਂ ਸਾਡੇ ਪੈਗੰਬਰਾਂ ਦੇ ਰਹਿਨੁਮਾ ਹੋ, ਜਿਹੜੇ ਸਾਡੇ ਪੈਗੰਬਰ ਨੇ ਮੁਸਲਮਾਨਾਂ ਦੇ, ਉਹਨਾਂ ਦੇ ਰਹਿਨੁਮਾ ਵੀ ਤੁਸੀਂ ਹੋ, ਉਹਨਾਂ ਦੇ ਵੀ ਮਾਰਗਦਰਸ਼ਕ ਤੁਸੀਂ ਹੋ। ਤੇ ਫਿਰ ਮਹਾਰਾਜ ਤੁਹਾਡਾ ਜਿਹੜਾ ਸਿਰਰ ਹੈ ਨਾ, ਸਿਰਰ ਦਾ ਮਤਲਬ ਹੁੰਦਾ ਰਾਜ, ਸਿਰਰ ਦਾ ਮਤਲਬ ਹੈ ਰਾਜ। ਤੁਹਾਡਾ ਜਿਹੜਾ ਰਾਜ ਹੈ ਨਾ, ਰਹੱਸ, ਇਹ ਮਹਾਰਾਜ ਕੋਈ ਨਹੀਂ ਜਾਣ ਸਕਦਾ।
ਤੇਰੇ ਨਾਮ ਪਰ ਮੈਂ ਬਿਕਿਓ ਦੌਲਤ ਹੱਥ ਪਠਾਨ,
ਮਹਾਰਾਜ ਤੁਹਾਡੇ ਨਾਂ ਤੇ ਮੈਂ ਵਿਕ ਗਿਆ, ਦੌਲਤ ਖਾਂ ਦੇ ਹੱਥੀ ਵਿਕਿਆ। ਇਹਦੇ ਕਹਿਣ ਤੇ ਜਦੋਂ ਇਹਨੇ ਤੁਹਾਡਾ ਨਾਮ ਲਿਆ ਤੇ ਮੈਂ ਆਇਆ ਚੱਲ ਕੇ ਖੁਰਾਸਾਨ ਤੋਂ, ਤੁਹਾਡੇ ਨਾਂ ਤੇ ਮੈਂ ਵਿਕ ਗਿਆ ਦੌਲਤ ਖਾਂ ਪਠਾਨ ਦੇ ਹੱਥੀ।
ਅਬ ਚਾਹੋ ਸੋ ਕੀਜੀਏ ਆਪਣੀ ਲਾਜ ਪੱਠਾ ਪਛਾਣ।
ਮਹਾਰਾਜ ਹੁਣ ਜੋ ਤੁਹਾਡੇ ਮਨ ਚ ਇੱਛਾ ਹੁੰਦੀ ਆ ਉਸੇ ਤਰ੍ਹਾਂ ਕਰੋ, ਆਪਣੀ ਲੱਜਿਆ ਪਛਾਣੋ, ਕਿਉਂਕਿ ਮੈਂ ਤੁਹਾਡੇ ਨਾਂ ਤੇ ਵਿਕਿਆ, ਹੁਣ ਤੁਹਾਡਾ ਹੀ ਸਦਾਉਣਾ। ਤੇ ਮਹਾਰਾਜ ਹੁਣ ਤੁਸੀਂ ਆਪਣੇ ਨਾਮ ਦੀ ਲੱਜਿਆ ਆਪ ਰੱਖੋ।
ਯੋ ਸਤਿਗੁਰ ਸੁਣ ਭਇਓ ਦਿਆਲਾ,
ਕਿ ਮਹਾਰਾਜ ਜੀ ਬੜੇ ਦਿਆਲ ਹੋਏ।
ਮੰਗ ਥੈਲੇ ਮੰਗ ਲਈਏ ਤਤਕਾਲਾ,
ਆ ਬਾਬਰਾ ਜਿਹੜੀ ਭੇਟਾ ਲਿਆਇਆ ਸਾਡੇ ਕੋਲ, ਸਾਨੂੰ ਭੇਟਾ ਕਰ।
ਕਯੋ ਲਿਆਓ ਮੁੱਠ ਪਾਏ ਲੈ ਝੋਲੇ।
ਬਾਬਰ ਨੇ ਉਸ ਵੇਲੇ ਭੰਗ ਦਾ ਥੈਲਾ ਲਿਆਇਆ ਸੀ, ਉਹਦੇ ਵਿੱਚੋਂ ਮੁੱਠੀ ਭਰੀ ਤੇ ਮੁੱਠੀ ਭਰ ਕੇ ਦੇਣ ਲੱਗਾ।
ਬਾਬਰ ਤੁਰਤ ਵੈ ਥੈਲੀ ਖੋਲੇ,
ਥੈਲੀ ਖੋਲੀ ਜਿਹੜੀ ਉਹ ਭੰਗ ਦੀ ਥੈਲੀ ਸੀ, ਉਹਦੇ ਵਿੱਚੋਂ ਮੁੱਠ ਭਰ ਗਈ।
ਸੱਤ ਮੁੱਠੀ ਪਰ ਝੋਲੇ ਪਾਏ, ਪਿੱਛੋਂ ਚਾਰ ਉਹਨ ਥੈਲੀ ਮੁੰਦਾਏ।
ਸੱਤ ਮੁੱਠਾਂ ਭਰ ਕੇ ਮਹਾਰਾਜ ਜੀ ਦੀ ਝੋਲੀ ਚ ਪਾਈਆਂ, ਤੇ ਜਿਹੜੀ ਮਾੜੀ ਮੋਟੀ ਭੰਗ ਬਚੀ ਉਹ ਵੀ ਪਿੱਛੋਂ ਝਾੜ ਕੇ ਝੋਲੀ ਚ ਪਾ ਦਿੱਤੀ।
ਭੰਗ ਮੁੱਠੀ ست دینی ڈارے ست پاتشاہی دینی سارے
بھنگ دیا مٹھا دتی مہاراج جی نے سات کلاں دی پاتشاہی بابر نو دے دتی
جڑی ڈٹی کچھ اور بھی دئی
جڑی تھوڑی بہتی چڑ گئی ਉਹਦੇ ਪਿੱਛੋਂ ਜਿਹੜੀ ਥੋੜੀ ਬਹੁਤੀ ਇਹਨਾਂ ਦੀ ਕੁੱਲ ਦੇ ਵਿੱਚ ਰਾਜ ਸੱਤਾ ਰਹੀ ਉਹ ਰਹੀ
ਫਿਰ ਚਾਹੋ ਮੈਂ ਤੁਮ ਤੇ ਲੈ
ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜੀ ਥੋੜੀ ਬਹੁਤੀ ਬਾਅਦ ਚ ਦਿੱਤੀ ਆ ਬਾਅਦ ਵਿੱਚ ਤੇਰੇ ਕੋਲ ਪਾਤਸ਼ਾਹੀ ਅਸੀਂ ਲੈ ਵੀ ਲੈਣੀ ਹੈ
ਭੰਗ ਮੁੱਠੀ ਪਰ ਜੋ ਮੈਂ ਦੇ ਸਮੋ ਪਾਏ ਲੇਵੋ ਸਭ ਤਾਏ
ਮਹਾਰਾਜ ਜੀ ਕਹਿੰਦੇ ਆ ਭੰਗ ਦੀਆਂ ਮੁੱਠਾਂ ਦੇ ਬਦਲੇ ਜਿਹੜੀ ਤੈਨੂੰ ਪਾਤਸ਼ਾਹੀ ਦੇ ਰਹੇ ਵੇਖੋ ਮੇਰੇ ਸਾਹਿਬ ਕੈਸੇ ਬੇਪਰਵਾਹ ਨੇ ਹਿੰਦੁਸਤਾਨ ਦੀ ਪਾਤਸ਼ਾਹੀ ਸਭ ਤੋਂ ਸਸਤੀ ਹੁੰਦੀ ਆ ਭੰਗ ਜਿਹਨੂੰ ਕਹਿੰਦੇ ਨੇ ਵੀ ਜੇ ਬਿਲਕੁਲ ਕੋਈ ਰੋੜ ਆਵੇ ਨਾ ਚੀਜ਼ ਕਹਿੰਦੇ ਭੰਗ ਦੇ ਭਾਅ ਗਵਾ ਆ ਇਹ ਚੀਜ਼ ਤੇ ਉਸ ਭੰਗ ਦੇ ਭਾਅ ਹਿੰਦੁਸਤਾਨ ਦੀ ਪਾਤਸ਼ਾਹੀ ਬਾਬਰ ਦੀ ਝੋਲੀ ਚੋਂ ਵੀ ਸੱਤ ਪੁਸ਼ਤਾਂ ਦੀ ਪਾਤਸ਼ਾਹੀ ਪਾ ਦਿੱਤੀ ਐਸੀ ਬੇਪਰਵਾਹੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀਤੀ ਤੇ ਕਹਿੰਦੇ ਬਾਬਰ ਸਮਾਂ ਆਵੇਗਾ ਜਦੋਂ ਇਹ ਦਿੱਤੀ ਹੋਈ ਪਾਤਸ਼ਾਹੀ ਅਸੀਂ ਵਾਪਸ ਵੀ ਲੈਣੀ ਹੈ ਇੱਕ ਸਮਾਂ ਐਸਾ ਵੀ ਆਵੇਗਾ ਕਿ ਦਿੱਤੀ ਹੋਈ ਪਾਤਸ਼ਾਹੀ ਤੈਨੂੰ ਅਸੀਂ ਵਾਪਸ ਵੀ ਲੈਣੀ ਹੈ
ਭੰਗ ਬਦਲੇ ਸਭ ਹਿੰਦ ਦਈ ਇਹ ਬੇਪਰਵਾਹੀ ਕੀਨ
ਭੰਗ ਦੇ ਬਦਲੇ ਸਾਹਿਬ ਕੋਈ ਭੰਗ ਦੇ ਆਦੀ ਨਹੀਂ ਇਹ ਤਾਂ ਉਹ ਭੇਟਾ ਲੈ ਕੇ ਆਇਆ ਹੁਣ ਉਹਨੂੰ ਕੀ ਪਤਾ ਗੁਰੂ ਨਾਨਕ ਸਾਹਿਬ ਇਸ ਭੰਗ ਦੇ ਆਦੀ ਨਹੀਂ ਉਹ ਤਾਂ ਕਹਿੰਦੇ ਨੇ ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਪਰ ਜਿਵੇਂ ਇਹਨੇ ਸੋਚਿਆ ਸੀ ਵੀ ਫਕੀਰ ਪੀਰ ਜਿਹੜੇ ਨੇ ਉਹ ਭੰਗ ਲੈਂਦੇ ਨੇ ਖਾਂਦੇ ਨੇ ਸ਼ਾਇਦ ਇਹ ਵੀ ਲੈਂਦੇ ਹੋਣਗੇ ਤੋ ਮਹਾਰਾਜ ਜੀ ਨੇ ਭੰਗ ਦੇ ਬਦਲੇ ਨੂੰ ਪਾਤਸ਼ਾਹੀ ਹਿੰਦੁਸਤਾਨ ਦੀ ਦੇ ਦਿੱਤੀ ਐਸੀ ਬੇਪਰਵਾਹੀ ਮੌਜ ਵਿੱਚ ਦਿੱਤੀ
ਬਸਮੰਤਰ ਦੇ ਬਰ ਦੱਖ ਸਿਰ ਸ਼ਿਵ ਨਿਜਲੀਨ
ਭਸਮਾ ਸੁਰ ਹੋਇਆ ਨਾ ਤੇ ਭਸਮਾ ਸੁਰ ਨੂੰ ਸ਼ਿਵ ਜੀ ਨੇ ਵਰ ਦਿੱਤਾ ਸੀ ਵੀ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਭਸਮ ਹੋ ਜਾਏਗਾ ਇਹ ਸ਼ਿਵ ਜੀ ਦੇ ਪਿੱਛੇ ਪਿੱਛੇ ਹੀ ਦੌੜ ਪਿਆ ਵੀ ਤੇਰੇ ਸਿਰ ਤੇ ਹੀ ਰੱਖਦਾ ਵੀ ਤੈਨੂੰ ਭਸਮ ਕਰਕੇ ਤੇਰੀ ਘਰਵਾਲੀ ਪਾਰਵਤੀ ਜਿਹੜੀ ਹੈ ਉਹ ਮੈਂ ਆਪਣੇ ਘਰ ਰੱਖਾਂਗਾ ਜਿਉਂ ਦੌੜਿਆ ਸ਼ਿਵ ਜੀ ਅੱਗੇ ਅੱਗੇ ਭਸਮਾ ਸੁਰ ਪਿੱਛੇ ਪਿੱਛੇ ਸਾਹ ਸਾਹ ਹੋਏ ਭਗਵਾਨ ਸ਼ਿਵ ਜੀ ਉਹ ਕਹਿੰਦੇ ਮਹਾਰਾਜ ਮੈਨੂੰ ਬਚਾਓ ਪਹਿਲਾਂ ਤਾਂ ਬੜਾ ਆਪ ਹੀ ਵਰ ਦਿੱਤਾ ਮੁੜ ਕੇ ਆਪ ਹੀ ਦੁਖੀ ਹੋਇਆ ਨਾ ਫਿਰ ਜਾ ਕੇ ਉਹਨੇ ਆਖਿਆ ਇੱਕ ਸਮੇਂ ਦੇ ਰੋਕ ਕੇ ਉਹ ਕਹਿੰਦੇ ਭਸਮਾ ਸੁਰ ਵੀ ਤੈਨੂੰ ਜਿਹੜਾ ਵਰ ਦਿੱਤਾ ਪਹਿਲਾਂ ਪਰਖ ਕੇ ਤਾਂ ਵੇਖ ਲੈ ਵੀ ਉਹ ਖਰਾ ਹੁੰਦਾ ਵੀ ਹੈ ਕਿ ਨਹੀਂ ਸੱਚ ਹੁੰਦਾ ਵੀ ਹੈ ਕਿ ਨਹੀਂ ਕਹਿੰਦਾ ਹਾਂ ਵੀ ਪਰਖਣਾ ਤਾਂ ਚਾਹੀਦਾ ਕਹਿੰਦਾ ਕਿਹਦੇ ਤੇ ਪਰਖਾ ਕਹਿੰਦੇ ਆਪਣੇ ਸਿਰ ਤੇ ਰੱਖ ਆਪਣੇ ਸਿਰ ਤੇ ਰੱਖਿਆ ਆਪ ਹੀ ਸਵਾਹ ਹੋ ਗਿਆ ਤਾਂ ਜਾ ਕੇ ਕਿਤੇ ਸ਼ਿਵ ਜੀ ਦੀ ਜਾਨ ਬਚੀ ਉਹ ਉਦਾਹਰਣ ਭਾਈ ਰਤਨ ਸਿੰਘ ਜੀ ਦੇ ਰਹੇ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਵੀ ਪਾਤਸ਼ਾਹੀ ਬੇਪਰਵਾਹੀ ਦੀ ਮੌਜ ਵਿੱਚ ਦੇ ਦਿੱਤੀ ਪਰ ਮੁੜ ਕੇ ਇਹਨਾਂ ਪਾਤਸ਼ਾਹਾਂ ਨੇ ਹੀ ਮਹਾਰਾਜ ਜੀ ਨੂੰ ਫਿਰ ਗੁਰੂ ਘਰ ਨੂੰ ਦੁੱਖ ਵੀ ਦਿੱਤੇ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਪਰ ਮੁੜ ਕੇ ਉਹੀ ਪਾਪ ਇਹਦਾ ਨਾਸ਼ ਦਾ ਇਹਨਾਂ ਦੇ ਨਾਸ਼ ਦਾ ਮੁਗਲ ਪਾਤਸ਼ਾਹੀ ਦੇ ਨਾਸ਼ ਦਾ ਕਾਰਨ ਵੀ ਬਣਿਆ ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।